वाहिगुरु जी
जी
की
की
फतेह।
नाम वाहे गुरु सत नाम वाहे गुरु। सत नाम वाहे गुरु सत नाम वाहे गुरु। सत नाम वाहे गुरु सत नाम वाहे गुरु।
नाम वाहे गुरु
सत नाम वाहे गुरु सत नाम वाहे गुरु।
तू नाम वाहे गुरु सत नाम वाहे गुरु।
सत 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 नाम वाहे गुरु सात सात नाम श्री वाहे गुरु साहिब जी। सलोक महला तीजा दरवेसी को जान से विरला को दरवेश। जे घर घर हंडै मंगदा तिग जीवन तिग वेस। दरवेसी को जान से विरला को दरवेश। जे घर घर हंडै मंगदा तिग जीवन तिग वेश। जे आसा अंदेसा ताज रहै गुरमुख भिखिया नाओ। तिसके चरण पखाली है नानक हों बलिहार जाओ। जे आसा अंदेसा ताज रहै गुरमुख भिखिया नाओ। तिसके चरण पखाली है नानक हों बलिहार जाओ। वाहे गुरु जी का खालसा वाहे गुरु जी की फतेह।
ਸਤਨਾਮ ਵਾਹਿਗੁਰੂ ਸਾਹਿਬ ਜੀ। ਹੋਲੀ ਕੀਨੀ ਸੰਤ ਸੇਵ, ਰੰਗ ਲਾਗਾ ਅਤ ਲਾਲ ਦੇਵ। ਹੱਕ ਹੱਕ ਅੰਦੇਸ਼ ਗੁਰ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰ ਗੋਬਿੰਦ ਸਿੰਘ। ਅਸ ਕਿਰਪਾਨ ਖੰਡੋ ਖੜਗ ਤੁਪਕ ਤਬਰ ਆਰਤੀਰ, ਸੈਫ ਸਰੋਹੀ ਸਹਿਥੀ ਜਹ ਹਮਾਰੈ ਪੀਰ। ਬੇਸ਼ੁਮਾਰ ਅਥਾਹ ਅਗਨਤ ਅਤੋਲੈ, ਜਿਉਂ ਬੁਲਾਵਹੁ ਤਿਉਂ ਨਾਨਕ ਦਾਸ ਬੋਲੈ। ਜਾਗਤ ਜੋਤ ਜਗਤ ਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਖਸ਼ਿਸ਼ ਭਰੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏਮਾਨ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਸਭ ਵਡਭਾਗੀ ਹਾਂ, ਜਿਨ੍ਹਾਂ ਨੂੰ ਸਿੱਖ ਕੌਮ ਦੇ ਕੇਂਦਰੀ ਅਸਥਾਨ ਮਾਨਵਤਾ ਦੇ ਰੂਹਾਨੀ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਦੀਵਾਨ ਹਾਲ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਮਾਲਕ ਦਾ ਹਰ ਜਸ ਗਾਇਨ ਕਰਨ ਦਾ ਸਰਵਣ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਗੁਰੂ ਘਰ ਦੀ ਮਰਿਆਦਾ ਅਨੁਸਾਰ ਨਿਤਾ ਪ੍ਰਤੀ ਹੀ ਜੋ ਆਪ ਦੇਸ਼ ਵਿਦੇਸ਼ ਵਿੱਚ ਅਤੇ ਗੁਰੂ ਚਰਨਾਂ ਵਿੱਚ ਜੁੜ ਬੈਠ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਦੀਨ ਦੁਨੀਆ ਦੇ ਮਾਲਕ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਮੁੱਖ ਵਾਕ ਬਖਸ਼ਿਸ਼ ਕਰਦੇ ਹਨ, ਉਸ ਦੀ ਕਥਾ ਵਿਚਾਰ ਬਹੁਤ ਹੀ ਸ਼ਰਧਾ ਭਾਵਨਾ ਅਤੇ ਸ਼ਿੱਦਤ ਨਾਲ ਸਰਵਣ ਕਰਦੇ ਹੋ। ਜਦੋਂ ਵੀ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰ ਇਤਿਹਾਸਕ ਦਿਹਾੜੇ ਜਾਂ ਗੁਰਸਿੱਖਾਂ ਨਾਲ ਸੰਬੰਧਿਤ ਜਿਹੜੇ ਦਿਵਸ ਨੇ, ਉਹ ਵੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਬਹੁਤ ਹੀ ਭਾਵਨਾ ਨਾਲ ਮਨਾਉਂਦੀਆਂ ਹਨ। ਉਹਨਾਂ ਦੇ ਸੰਬੰਧ ਵਿੱਚ ਵੀ ਗੁਰਮਤਿ ਵਿਚਾਰਾਂ ਆਪ ਸੰਗਤਾਂ ਦੇ ਨਾਲ ਗੁਰਮੁਖ ਵਿਦਵਾਨ ਸੱਜਣ ਸਾਂਝੀਆਂ ਕਰਦੇ ਹਨ। ਜਿੱਥੇ ਆਪ ਜੀ ਨੇ ਮੁੱਖ ਵਾਕ ਦੀ ਵਿਚਾਰ ਸਰਵਣ ਕਰਨੀ ਹੈ, ਉੱਥੇ ਅੱਜ ਦਾ ਇਹ ਇਤਿਹਾਸਕ ਦਿਹਾੜਾ ਖਾਲਸੇ ਦੀ ਜਨਮ ਭੂਮੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੇ ਰੂਪ ਵਿੱਚ ਬੜੀ ਹੀ ਸ਼ਰਧਾ ਅਤੇ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਸੰਮਤ 1757 ਬਿਕਰਮੀ ਨੂੰ ਈਸਵੀ ਸੰਨ 1700 ਦੇ ਮੁਤਾਬਕ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਖਾਲਸਾਈ ਨਿਆਰੇਪਨ ਦਾ ਪ੍ਰਤੀਕ ਚੜ੍ਹਦੀ ਕਲਾ ਸੂਰਬੀਰਤਾ ਅਤੇ ਵੀਰ ਰਸ ਦਾ ਪ੍ਰਤੀਕ ਹੋਲਾ ਮਹੱਲਾ ਹੋਲਗੜ੍ਹ ਸਾਹਿਬ ਦੇ ਅਸਥਾਨ ਤੋਂ ਸ਼ੁਰੂ ਕੀਤਾ ਸੀ। ਹਿੰਦੁਸਤਾਨ ਦੀ ਸੰਸਕ੍ਰਿਤੀ ਅੰਦਰ ਵੱਖ-ਵੱਖ ਕਿਸਮ ਦੇ ਜਿਹੜੇ ਤਿਉਹਾਰ ਨੇ ਉਹ ਮਨਾਏ ਜਾਂਦੇ ਸਨ, ਜਿਨ੍ਹਾਂ ਵਿੱਚੋਂ ਕੁਝ ਦਾ ਸੰਬੰਧ ਕੇਵਲ ਰੁੱਤਾਂ ਨਾਲ ਜੁੜਿਆ ਹੁੰਦਾ ਸੀ। ਕੁਝ ਤਿਉਹਾਰ ਐਸੇ ਸਨ ਜਿਨ੍ਹਾਂ ਦਾ ਸੰਬੰਧ ਵਰਨ ਵੰਡ ਨਾਲ ਜੋੜਿਆ ਗਿਆ, ਕੁਝ ਤਿਉਹਾਰ ਐਸੇ ਸਨ ਜਿਨ੍ਹਾਂ ਦਾ ਸੰਬੰਧ ਇਤਿਹਾਸਕ ਮਿਥਿਹਾਸਕ ਘਟਨਾਵਾਂ ਨਾਲ ਜੁੜਿਆ ਸੀ। ਪਰ ਹੋਲੀ ਦਾ ਤਿਉਹਾਰ ਜਿਹਦਾ ਸੰਬੰਧ ਮੌਸਮੀ ਵੀ ਹੈ, ਵਰਨ ਵੰਡ ਨਾਲ ਵੀ ਹੈ ਔਰ ਇਤਿਹਾਸਕ ਮਿਥਿਹਾਸਕ ਘਟਨਾਵਾਂ ਵੀ ਇਹਦੇ ਨਾਲ ਜੁੜੀਆਂ ਹੋਈਆਂ ਨੇ। ਮੌਸਮੀ ਤਿਉਹਾਰ ਹੋਲੀ ਇਸ ਕਰਕੇ ਆ ਕਿਉਂਕਿ ਬਸੰਤ ਰੁੱਤ ਵਿੱਚ ਆਉਂਦਾ। ਬਸੰਤ ਰੁੱਤ ਜਿੱਥੇ ਬਹਾਰ ਦਾ ਹਰਿਆਵਲ ਦਾ ਖੇੜੇ ਦਾ ਪ੍ਰਤੀਕ ਹੈ, ਉੱਥੇ ਹੋਲੀ ਦਾ ਤਿਉਹਾਰ ਰੰਗਾਂ ਨਾਲ ਜੁੜਿਆ ਹੋਣ ਕਰਕੇ ਮਨੁੱਖੀ ਮਨ ਨੂੰ ਬਹੁਤ ਪ੍ਰਭਾਵਿਤ ਕਰਦਾ। ਗਰੀਬ ਨਵਾਜ਼ ਸਤਿਗੁਰੂ ਜੀ ਨੇ ਜਿੰਨੇ ਵੀ ਪ੍ਰਚਲਿਤ ਸੰਕੇਤ ਸਨ ਉਹਨਾਂ ਨੂੰ ਨਵੀਂ ਦਿਸ਼ਾ ਨਿਰਦੇਸ਼ ਪ੍ਰਦਾਨ ਕਰਕੇ ਜਿਹੜੇ ਤਿਉਹਾਰ ਸੱਚਮੁੱਚ ਸੱਤਿਆਹੀਣ ਹੋ ਚੁੱਕੇ ਸਨ ਉਹਨਾਂ ਦੇ ਵਿੱਚ ਐਸੀ ਜਿੰਦ ਜਾਨ ਭਰੀ ਕਿ ਉਹਨਾਂ ਤਿਉਹਾਰਾਂ ਤੋਂ ਇੱਕ ਨਵੀਂ ਸੇਧ ਦੇ ਕੇ ਮਨੁੱਖਾ ਜੀਵਨ ਦੇ ਵਿੱਚ ਸਤਿਗੁਰਾਂ ਨੇ ਮਨ ਨੂੰ ਇੱਕ ਨਵੀਂ ਚੇਤਨਤਾ ਨਵੀਂ ਜਾਗਰਤੀ ਕਾਇਮ ਕਰਕੇ ਮਨੁੱਖੀ ਸੱਭਿਅਤਾ ਨੂੰ ਰਿਣੀ ਬਣਾਇਆ ਹੈ। ਹੋਲੀ ਬਸੰਤ ਰੁੱਤ ਦਾ ਤਿਉਹਾਰ ਹੈ, ਪਰ ਜਦੋਂ ਮਨੁੱਖ ਬਸੰਤ ਰੁੱਤ ਵਰਗਾ ਖੇੜਾ ਜੋ ਪ੍ਰਭੂ ਮਾਲਕ ਦੇ ਨਾਲ ਜੁੜ ਕੇ ਸਾਡੇ ਅੰਤਰ ਆਤਮੇ ਪ੍ਰਗਟ ਹੋਣਾ ਸੀ, ਜੀਵ ਰੂਪੀ ਇਸਤਰੀ ਪ੍ਰਭੂ ਕੰਤ ਨੂੰ ਵਿਸਾਰ ਕੇ ਹੋਰ ਹੋਰ ਰਸਾਂ ਕਸਾਂ ਵਿੱਚ ਜਦੋਂ ਖਚਤ ਹੋ ਗਈ, ਭਾਵੇਂ ਕੁਦਰਤੀ ਤੌਰ 'ਤੇ ਬਸੰਤ ਦਾ ਖੇੜਾ ਬਾਹਰੀ ਤੌਰ 'ਤੇ ਅਨੁਭਵ ਕੀਤਾ ਗਿਆ, ਪਰ ਹਿਰਦਾ ਰੂਪੀ ਸੇਜ ਜਦੋਂ ਪ੍ਰਭੂ ਕੰਤ ਤੋਂ ਬਿਨਾਂ ਸੁੰਨੀ ਸੀ ਅਤੇ ਸੱਚਮੁੱਚ ਅੰਦਰ ਇੱਕ ਵੀਰਾਨਾਪਨ ਅਤੇ ਪਤਝੜ ਵਰਗਾ ਹੀ ਮਾਹੌਲ ਬਣਿਆ ਰਿਹਾ, ਸਾਹਿਬ ਨੇ ਸਪਸ਼ਟ ਕੀਤਾ, ਨਾਨਕ ਤਿੰਨਾ ਬਸੰਤ ਹੈ ਜਿਨ ਘਰ ਵਸਿਆ ਕੰਤ, ਜਿਨ ਕੇ ਕੰਤ ਦਿਸ਼ਾ ਪੁਰੀ ਸੇ ਐਨਸ ਫਿਰੈ ਜਲੰਤ। ਪੰਚਮ ਪਿਤਾ ਧੰਨ ਗੁਰੂ ਅਰਜਨ ਦੇਵ ਸਾਹਿਬ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰੂਪੀ ਰੰਗ ਦੀ ਬਹੁਤ ਵੱਡੀ ਮਹਾਨਤਾ ਦੱਸੀ ਹੈ, ਜਾਕੋ ਹਰ ਰੰਗ ਲਾਗੋ ਇਸ ਯੁੱਗ ਮੈਂ ਸੋ ਕਈਅਤ ਹੈ ਸੂਰਾ, ਤੇਰਾ ਏਕੋ ਨਾਮ ਮਜੀਠੜਾ ਰੱਤਾ ਮੇਰਾ ਚੋਲਾ ਸਦ ਰੰਗ ਢੋਲਾ। ਉਸ ਮਹਾਨ ਸਤਿਗੁਰੂ ਨੇ ਸਰੀਰਕ ਤੌਰ 'ਤੇ ਲੋਕ ਹੋਲੀ ਸਮੇਂ ਇੱਕ ਦੂਸਰੇ 'ਤੇ ਰੰਗ ਸੁੱਟਦੇ ਸਨ, ਪਰ ਸਾਡੇ ਸਾਰਿਆਂ 'ਤੇ ਕਿਰਪਾ ਕਰਕੇ ਸਾਨੂੰ ਆਤਮਕ ਹੋਲੀ ਬਖਸ਼ਿਸ਼ ਕੀਤੀ ਅਤੇ ਉਸ ਹੋਲੀ ਦਾ ਰੂਪ ਸੀ ਆਜ ਹਮਾਰੇ ਬਨੇ ਫਾਗ, ਪ੍ਰਭ ਸੰਗੀ ਮਿਲ ਖੇਲਣ ਲਾਗ, ਹੋਲੀ ਕੀਨੀ ਸੰਤ ਸੇਵ ਰੰਗ ਲਾਗਾ ਅਤ ਲਾਲ ਦੇਵ। ਔਰ ਜਿਹਨੂੰ ਇਹ ਪਰਮੇਸ਼ਰ ਦਾ ਰੰਗ ਚੜ ਜਾਵੇ ਉਹ ਬਹੁਤ ਹੀ ਵੱਡੇ ਭਾਗਾਂ ਵਾਲਾ ਹੈ, ਲਾਲ ਰੰਗ ਤਿਸ ਕੋ ਲੱਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਵੇ ਨਾ ਲਾਗੈ ਦਾਗਾ। ਭਗਤ ਰਵਿਦਾਸ ਜੀ ਦੇ ਬਚਨ, ਜੈਸਾ ਰੰਗ ਕਸੁੰਭ ਦਾ ਤੈਸਾ ਇਹ ਸੰਸਾਰ, ਮੇਰੇ ਰਮਈਆ ਰੰਗ ਮਜੀਠ ਕਾ ਕਉ ਰਵਿਦਾਸ ਚਮਾਰ। ਦੁਨੀਆ ਦੇ ਰੰਗ ਹੋਸ਼ੇ ਨੇ, ਫਿੱਕੇ ਨੇ, ਇੱਕ ਦਿਨ ਉੱਤਰ ਜਾਣ ਵਾਲੇ ਨੇ, ਪਰ ਪ੍ਰਭੂ ਦਾ ਨਾਮ ਰੰਗ ਮਜੀਠ ਦਾ ਰੰਗ ਹੈ, ਪੱਕਾ ਰੰਗ ਹੈ। ਜਿਹਦੀ ਆਤਮਾ ਰੂਪੀ ਕੱਪੜੇ 'ਤੇ ਇਹ ਰੰਗ ਚੜ੍ਹ ਜਾਵੇ ਉਹਨਾਂ ਨੂੰ ਦੇਗਾਂ ਵਿੱਚ ਉਬਾਲ ਕੇ ਵੀ ਵੇਖ ਲਿਆ, ਉਹਨਾਂ ਦੇ ਹਿਰਦੇ ਵਿੱਚੋਂ ਇੱਕੋ ਹੀ ਆਵਾਜ਼ ਪ੍ਰਗਟ ਹੋਈ ਸੀ, ਰਾਮ ਰੰਗ ਕਦੇ ਉੱਤਰ ਨਾ ਜਾਏ। ਇਹ ਪਰਮੇਸ਼ਰ ਦਾ ਨਾਮ ਰੰਗ ਜਿਹੜਾ ਇਹ ਕਦੇ ਕਿਸੇ ਦੇ ਉਤਾਰਿਆਂ ਜਾਂ ਧੋਤਿਆਂ ਉੱਤਰਦਾ ਨਹੀਂ, ਸਗੋਂ ਮਜੀਠ ਦੇ ਰੰਗ ਵਾਂਗ ਹੋਰ ਵੀ ਪੱਕਾ ਹੋ ਜਾਂਦਾ। ਦੂਸਰਾ, ਹੋਲੀ ਦਾ ਸੰਬੰਧ ਵਰਨ ਵੰਡ ਨਾਲ ਵੀ ਜੁੜਿਆ ਹੋਇਆ, ਕਿਉਂਕਿ ਚਾਰ ਵਰਨ ਹਿੰਦੁਸਤਾਨ ਦੀ ਧਰਤੀ 'ਤੇ ਮੰਨੇ ਗਏ ਸਨ, ਬ੍ਰਾਹਮਣ, ਖੱਤਰੀ, ਵੈਸ਼ ਅਤੇ ਸ਼ੂਦ। ਬ੍ਰਾਹਮਣ ਨੇ ਆਪਣੇ ਵਾਸਤੇ ਛਾਵਣੀ ਦਾ ਤਿਉਹਾਰ, ਖੱਤਰੀ ਲਈ ਦੁਸਹਿਰਾ ਅਤੇ ਵੈਸ਼ ਵਾਸਤੇ ਦੀਵਾਲੀ, ਸ਼ੂਦਰ ਨੂੰ ਹੋਲੀ ਨਾਲ ਜੋੜ ਕੇ ਇਹ ਕਿਹਾ ਗਿਆ ਕਿ ਇਹ ਕਿਤੇ ਅੱਗੇ ਨਾ ਵੱਧ ਸਕੇ, ਕਿਉਂ ਨਾ ਹੋਵੇ ਕਿ ਇਸ ਨੂੰ ਅਸਲ ਵਿੱਚ ਰੰਗਾਂ ਦੀ ਸਹੀ ਮਹਾਨਤਾ ਸਮਝਣ ਦੀ ਬਜਾਏ ਕੇਵਲ ਨੱਚਣ ਟੱਪਣ ਤੱਕ ਜਾਂ ਖਰੂਦ ਪਾਉਣ ਤੱਕ ਹੀ ਸੀਮਤ ਰੱਖਿਆ ਜਾਵੇ। ਹੋਲੀ ਵਾਲੇ ਦਿਨ ਇੱਕ ਦੂਸਰੇ 'ਤੇ ਗੰਧ ਮੰਦ ਸੁੱਟਣਾ, ਰੰਗ ਸੁੱਟਣਾ ਜਾਂ ਲੋਕਾਂ ਦੇ ਸਰੀਰਕ ਸ਼ੋਸ਼ਣ ਕਰਨੇ ਇਸ ਤਿਉਹਾਰ ਨੂੰ ਬਿਲਕੁਲ ਇੱਕ ਕੁਰੀਤੀ ਵਾਲੇ ਪਾਸੇ ਤੋਰ ਦਿੱਤਾ। ਤੀਸਰਾ, ਇਸ ਤਿਉਹਾਰ ਦਾ ਸੰਬੰਧ ਇਤਿਹਾਸਕ ਮਿਥਿਹਾਸਕ ਘਟਨਾ ਨਾਲ ਵੀ ਹੈ ਕਿ ਮੁਲਤਾਨ ਦੇ ਰਾਜੇ ਹਰਨਾਕਸ਼ ਨੇ ਜਦੋਂ ਜਪ ਤਪ ਕਰਕੇ ਇੱਕ ਵਾਰ ਪ੍ਰਾਪਤ ਕੀਤਾ ਕਿ ਮੈਂ ਨਾ ਦਿਨੇ ਮਰਾਂ, ਨਾ ਰਾਤ ਮਰਾਂ, ਨਾ ਡੁੱਬ ਕੇ ਮਰਾਂ, ਨਾ ਸੜ ਕੇ ਮਰਾਂ, ਨਾ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਮੈਨੂੰ ਕੋਈ ਮਨੁੱਖ ਮਾਰੇ, ਨਾ ਪਸ਼ੂ ਮਾਰੇ, ਨਾ ਮੈਂ ਧਰਤੀ 'ਤੇ ਮਰਾਂ, ਨਾ ਆਕਾਸ਼ ਵਿੱਚ ਮਰਾਂ। ਪ੍ਰਭੂ ਨੇ ਤਥਾ ਅਸਤੂ ਕਹਿ ਕੇ ਇਹ ਵਰ ਦਿੱਤੇ। ਹਰਨਾਕਸ਼ ਨੇ ਇਹ ਵਰ ਪ੍ਰਾਪਤ ਕਰਨ ਤੋਂ ਬਾਅਦ ਪ੍ਰਭੂ ਦੀ ਹੋਂਦ ਤੋਂ ਮੁਨਕਰ ਹੋ ਕੇ ਇੱਕ ਐਲਾਨ ਕਰ ਦਿੱਤਾ ਕਿ ਅੱਜ ਤੋਂ ਬਾਅਦ ਕੋਈ ਵੀ ਪਰਮੇਸ਼ਰ ਦਾ ਨਾਮ ਨਹੀਂ ਜਪੇਗਾ, ਸਾਰੇ ਹੀ ਜਲੇ ਰਾਮ ਥੱਲੇ ਰਾਮ ਦੀ ਜਗ੍ਹਾ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਕਹਿਣਗੇ। ਸਮੁੱਚੀ ਪਰਜਾ ਨੇ ਇੱਕ ਸੁਰ ਵਿੱਚ ਹੋ ਕੇ ਜਲੇ ਹਰਨਾਕਸ਼ ਥੱਲੇ ਹਰਨਾਕਸ਼ ਦਾ ਅਲਾਪ ਸ਼ੁਰੂ ਕੀਤਾ। ਸਕੂਲ ਵੀ ਪ੍ਰਬੰਧ ਹਰਨਾਕਸ਼ ਦਾ ਸੀ, ਉੱਥੇ ਵੀ ਇਹੀ ਧੁਨ ਵਿਦਿਆਰਥੀਆਂ ਵੱਲੋਂ ਅਧਿਆਪਕਾਂ ਵੱਲੋਂ ਅਲਾਪ ਕੀਤੀ ਜਾਣ ਲੱਗੀ। ਪਰ ਪਰਮੇਸ਼ਰ ਨੇ ਸਭ ਕੁਝ ਮਨੁੱਖ ਨੂੰ ਨਹੀਂ ਦਿੱਤਾ, ਉਹਨੇ ਆਪਣੇ ਹੱਥ ਵੱਸ ਬਹੁਤ ਕੁਝ ਰੱਖਿਆ। ਜਦੋਂ ਕੋਈ ਐਵੇਂ ਵਿਗੜਿਆ ਹੋਇਆ ਰੂਪ ਧਾਰਨ ਕਰਕੇ ਲੋਕਾਂ 'ਤੇ ਜ਼ੁਲਮ ਕਰੇ, ਅਨਿਆਂ ਕਰੇ, ਧੱਕਾ ਕਰੇ, ਜਿਸ ਨੂੰ ਆਪ ਖੁਆਏ ਕਰਤਾ ਖੁਸ਼ ਲਏ ਚੰਗਿਆਈ, ਜਿਹਨੂੰ ਆਪ ਖੁਆਰ ਕਰਨਾ ਹੋਵੇ ਸਭ ਤੋਂ ਪਹਿਲਾਂ ਉਹਦੇ ਤੋਂ ਚੰਗਿਆਈ ਖੁੰਦਾ। ਆਪਾਂ ਕਹਿੰਦੇ ਹਾਂ ਫਲਾਣਾ ਮਨੁੱਖ ਨਸ਼ੇ ਵੇਚਦਾ, ਜੂਆ ਖੇਡਦਾ, ਚੋਰੀ ਕਰਦਾ, ਵੇਖੋ ਵਿਕਾਰੀ ਬਿਰਤੀਆਂ ਦਾ ਧਾਰਨੀ ਹੈ। ਸਮਝ ਲਓ ਜਿਹਦੇ ਤੋਂ ਪਰਮੇਸ਼ਰ ਨੇ ਚੰਗਿਆਈਆਂ ਖੋਹ ਲਈਆਂ ਉਹਨੂੰ ਹੁਣ ਉਹਨੇ ਖੁਆਰ ਕਰਨਾ, ਇੱਕ ਬਹਾਨਾ ਬਣਾਉਣਾ, ਅਤੇ ਬਹਾਨਾ ਵੀ ਕਿਹੋ ਜਿਹਾ ਕਿ ਭਗਤ ਪ੍ਰਹਲਾਦ ਹਰਨਾਕਸ਼ ਦੇ ਘਰ ਪੁੱਤਰ ਬਣਾ ਕੇ ਭੇਜ ਦਿੱਤਾ। ਅਤੇ ਜਦੋਂ ਹਰਨਾਕਸ਼ ਦੇ ਘਰ ਭਗਤ ਪ੍ਰਹਲਾਦ ਨੇ ਜਨਮ ਲਿਆ ਹੋਵੇਗਾ, ਕਿੱਡੇ ਵੱਡੇ ਜਸ਼ਨ ਮਨਾਏ ਗਏ ਹੋਣਗੇ ਕਿ ਰਾਜਕੁਮਾਰ ਪੈਦਾ ਹੋਇਆ, ਜਿਹਨੇ ਰਾਜ ਭਾਗ ਅੱਗੇ ਚਲਾਉਣਾ, ਹਰਨਾਕਸ਼ ਦਾ ਜਾਨਸ਼ੀਨ ਪੈਦਾ ਹੋਇਆ। ਪਰ ਉਹਨੂੰ ਕੀ ਪਤਾ ਕਿ ਅਤੇ ਪਰਮੇਸ਼ਰ ਦਾ ਪੁੱਤਰ, ਪ੍ਰਭੂ ਦਾ ਭਗਤ, ਇਹ ਤਾਂ ਮੇਰੇ ਰਾਜ ਭਾਗ ਦਾ ਵਿਨਾਸ਼ ਕਰਨ ਵਾਸਤੇ ਪਰਮੇਸ਼ਰ ਨੇ ਭੇਜਿਆ। ਜਦੋਂ ਪ੍ਰਭੂ ਭਗਤ ਪ੍ਰਹਲਾਦ ਨੇ ਹਰਨਾਕਸ਼ ਦਾ ਨਾਮ ਜਪਣ ਦੀ ਬਜਾਏ ਪ੍ਰਭੂ ਦਾ ਨਾਮ ਜਪਿਆ, ਅਧਿਆਪਕਾਂ ਨੇ ਸਮਝਾਇਆ, ਮਾਤਾ ਨੇ ਪ੍ਰੇਰਨਾ ਕੀਤੀ, ਇੱਕੋ ਗੱਲ ਭਗਤ ਪ੍ਰਹਲਾਦ ਜੀ ਕਿਹਾ ਕਰਦੇ ਸਨ, ਮੇਰੀ ਪਟੀਆ ਲਿਖੋ ਹਰ ਗੋਬਿੰਦ ਗੋਪਾਲਾ, ਦੂਜਾ ਭਾਏ ਫਾਥੇ ਜਮਜਾਲਾ, ਕਿ ਜੇ ਮੈਂ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਸੇ ਹੋਰ ਦਾ ਨਾਮ ਜਪਦਾ, ਭਾਵੇਂ ਉਹ ਸਕਾ ਪਿਓ ਵੀ ਕਿਉਂ ਨਾ ਹੋਵੇ, ਇਹ ਤਾਂ ਮੈਨੂੰ ਰਸਾਤਲ ਵੱਲ, ਨਰਕਾਂ ਵੱਲ, ਜਮਪੁਰੀ ਵੱਲ ਜਾਣ ਦਾ ਕਾਰਨ ਬਣੇਗਾ। ਅੱਜ ਵੀ ਆਪਾਂ ਕਿਉਂ ਕਹਿੰਦੇ ਹਾਂ ਕਿ ਜੋ ਪੰਜ ਪਿਆਰੇ ਨਾਮ ਦਿੰਦੇ ਨੇ ਉਹ ਜਪੋ, ਜੇ ਤੁਸੀਂ ਕਿਸੇ ਵੱਖ ਵੱਖ ਸਥਾਨਾਂ 'ਤੇ ਜਾ ਕੇ ਕੰਨਾਂ ਵਿੱਚ ਕੋਈ ਹੋਰ ਨਾਮ ਲੈ ਕੇ ਆ ਗਏ, ਅਤੇ ਸੱਚਮੁੱਚ ਪਰਮੇਸ਼ਰ ਤੋਂ ਹਟ ਕੇ ਕਿਸੇ ਹੋਰ ਤੋਂ ਨਾਮ ਲੈਣਾ ਜਾਂ ਜਪਣਾ ਇਹ ਤਾਂ ਰਸਾਤਲ ਵੱਲ ਲਿਜਾਣ ਦਾ ਸਬੱਬ ਬਣੇਗਾ, ਭਗਤ ਪ੍ਰਹਿਲਾਦ ਕਹਿਣ ਲੱਗਾ ਵੀ ਮੈਂ ਨਹੀਂ ਇਹ ਨਾਮ ਜਪਣਾ ਜਿਹੜਾ ਪ੍ਰਭੂ ਤੋਂ ਬਿਨਾਂ ਕਿਸੇ ਮਨੁੱਖ ਨਾਲ ਜੁੜਦਾ ਹੋਵੇ। ਹਰਨਾਕਸ਼ ਨੇ ਇੱਕ ਸਭਾ ਦੇ ਵਿੱਚ ਮਤਾ ਪਾਸ ਕੀਤਾ, ਦੁਸ਼ਟ ਸਭਾ ਮੈਂ ਮੰਤਰ ਪਕਾਇਆ, ਉਸ ਸਭਾ ਨੂੰ ਵਿਧਾਨ ਸਭਾ ਜਾਂ ਲੋਕ ਸਭਾ ਨਹੀਂ ਮੇਰੇ ਸਤਿਗੁਰਾਂ ਨੇ ਦੁਸ਼ਟ ਸਭਾ ਕਿਹਾ, ਉਸ ਸਭਾ ਵਿੱਚ ਮਤਾ ਪਾਸ ਕੀਤਾ ਗਿਆ ਇਹਨੂੰ ਪਹਾੜ ਤੋਂ ਸੁੱਟਿਆ ਜਾਵੇ, ਇਹਨੂੰ ਉੱਚੀ ਥਾਂ ਤੋਂ ਸੁੱਟ ਕੇ ਜਿੱਥੇ ਦਰਖਤਾਂ ਦਾ ਝੁੰਡ ਹੋਵੇ ਉੱਥੇ ਕਈ ਤਰ੍ਹਾਂ ਦੇ ਕਸ਼ਟ ਦੇ ਕੇ ਇਹਨੂੰ ਮਾਰਿਆ ਜਾਵੇ, ਇਹਨੂੰ ਪਾਣੀ ਵਿੱਚ ਡੋਬਿਆ ਜਾਵੇ, ਇਹਨੂੰ ਅੱਗ ਵਿੱਚ ਸਾੜਿਆ ਜਾਵੇ, ਪਰ ਹਰ ਵਾਰ ਪ੍ਰਭੂ ਭਗਤ ਪ੍ਰਹਿਲਾਦ ਸੁਰੱਖਿਅਤ ਵੱਧ ਜਾਂਦਾ ਰਿਹਾ। ਕਿਉਂਕਿ ਸੱਚ ਤਾਂ ਇਸ ਤਰ੍ਹਾਂ ਸੀ ਜਿਵੇਂ ਸੋਨਾ ਭੱਠੀ ਵਿੱਚ ਪੈ ਕੇ ਵੀ ਨਿਖਰ ਕੇ ਛਵੀਦਾਰ ਬਣ ਕੇ ਸੰਸਾਰ ਦੇ ਸਾਹਮਣੇ ਆਉਂਦਾ ਹੈ। ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਦਾ ਇਹ ਫਰਮਾਨ, ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ਼ ਨੇ ਇਹ ਸੋਚਿਆ ਕਿ ਉਹਦੀ ਭੈਣ ਹੋਲਕਾ, ਜਿਹਨੂੰ ਇਹ ਵਰ ਪ੍ਰਾਪਤ ਹੈ ਕਿ ਉਹ 7 ਦਿਨ ਤੱਕ ਅੱਗ ਵਿੱਚ ਨਹੀਂ ਸੜ ਸਕਦੀ, ਇਹਨਾਂ ਨੇ ਇੱਕ ਚਾਲ ਖੇਡੀ ਕਿ ਭਗਤ ਪ੍ਰਹਿਲਾਦ ਨੂੰ ਗੋਦ ਵਿੱਚ ਬਿਠਾ ਕੇ ਹੋਲਕਾ ਅੱਗ ਵਿੱਚ ਬੈਠੇਗੀ। ਪਰ ਵੇਖੋ ਪਰਮੇਸ਼ਰ ਦਾ ਭਾਣਾ, ਹੋਲਕਾ ਤਾਂ 7ਵੇਂ ਦਿਨ ਸੜ ਕੇ ਸਵਾਹ ਹੋ ਗਈ, ਪਰ ਭਗਤ ਪ੍ਰਹਿਲਾਦ ਨੂੰ ਆਂਚ ਤੱਕ ਨਾ ਆਈ। ਲੋਕਾਂ ਨੇ ਹੋਲਕਾ ਦਹਨ ਦੇ ਸਮੇਂ ਹੋਲਕਾ ਦੀ ਸਵਾਹ ਉੱਪਰ ਨੂੰ ਉਡਾਈ, ਅਤੇ ਇਹ ਹੋਲੀ ਦਾ ਦਿਨ ਮਾਨੋ ਖੁਸ਼ੀ ਦਾ ਪ੍ਰਤੀਕ, ਜੋ ਪ੍ਰਹਿਲਾਦ ਦੀ ਜਿੱਤ ਦਾ ਪ੍ਰਤੀਕ, ਜੋ ਪ੍ਰਭੂ ਭਗਤ ਦੀ ਜਿੱਤ ਦਾ ਪ੍ਰਤੀਕ, ਜੋ ਨਾਮ ਜਪਣ ਵਾਲੇ ਦੀ ਜਿੱਤ ਦਾ ਸੰਕੇਤ ਸੀ, ਜੋ ਸੱਚ 'ਤੇ ਪਹਿਰਾ ਦੇਣ ਵਾਲੇ ਦੀ ਜਿੱਤ ਦਾ ਪ੍ਰਤੀਕ ਸੀ, ਲੋਕਾਂ ਨੇ ਖੁਸ਼ੀ ਮਨਾਈ। ਔਰ ਸੱਚਮੁੱਚ ਹੋਲੀ ਦਾ ਤਿਉਹਾਰ ਇਸ ਮਿਥਿਹਾਸਕ ਜਾਂ ਇਤਿਹਾਸਕ ਘਟਨਾ ਨਾਲ ਜੋੜ ਕੇ ਲੋਕ ਅੰਦਰ ਇੱਕ ਉਤਸ਼ਾਹ ਪੈਦਾ ਕਰਨਾ ਚਾਹੁੰਦੇ ਸਨ ਕਿ ਸੱਚ ਕੋ ਆਂਚ ਨਹੀਂ, ਜਿਹੜਾ ਸੱਚ ਨਾਲ ਜੁੜਦਾ ਉਹਨੂੰ ਕਦੇ ਆਂਚ ਨਹੀਂ ਆਉਂਦੀ। ਭਗਤ ਪ੍ਰਹਿਲਾਦ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਜਪਿਆ, ਅਤੇ ਬਾਅਦ ਵਿੱਚ ਅਸੀਂ ਸਾਰੇ ਇਸ ਸਾਖੀ ਨੂੰ ਸੁਣਦੇ ਹਾਂ ਕਿ ਹਰਨਾਕਸ਼ ਨੂੰ ਨਰਸਿੰਘ ਅਵਤਾਰ ਨੇ ਆਪਣੇ ਗੋਦੀ ਵਿੱਚ ਪਾ ਕੇ ਕਿਹਾ, ਵੇਖ ਨਾ ਤੂੰ ਧਰਤੀ 'ਤੇ ਮਰਨ ਲੱਗਾ, ਨਾ ਆਕਾਸ਼ 'ਤੇ ਮਰਨ ਲੱਗਾ। ਸੂਰਜ ਛਿਪ ਰਿਹਾ ਸੀ, ਕਿਹਾ ਵੇਖ ਨਾ ਦਿਨਿਓ ਅਤੇ ਨਾ ਰਾਤਿਓ, ਅੱਧਾ ਸਰੀਰ ਦਾ ਹਿੱਸਾ ਮਨੁੱਖ ਦਾ ਅਤੇ ਅੱਧਾ ਪਸ਼ੂ ਦਾ ਸੀ। ਨਰ ਸਿੰਘ ਦਾ ਅਰਥ ਹੀ ਇਹ ਹੈ, ਨਰ ਕਹਿੰਦੇ ਨੇ ਮਨੁੱਖ ਨੂੰ ਅਤੇ ਸਿੰਘ ਕਹਿੰਦੇ ਨੇ ਸ਼ੇਰ ਨੂੰ। ਜਿਹੜਾ ਸ਼ੇਰ ਅਤੇ ਮਨੁੱਖ ਦਾ ਜੋੜ ਸੀ ਉਹ ਨਰ ਸਿੰਘ। ਕਹਿਣ ਲੱਗਾ ਵੇਖ ਲਾ, ਨਾ ਤੈਨੂੰ ਕੋਈ ਬੰਦਾ ਮਾਰਨ ਲੱਗਾ ਹੀ ਅਤੇ ਨਾ ਪਸ਼ੂ ਮਾਰਨ ਲੱਗਾ ਹੀ। ਆਪਣੇ ਆਪ ਨੂੰ ਘਸੀਟ ਕੇ ਦਰਵਾਜ਼ੇ ਦੀ ਦਹਲੀਜ਼ 'ਤੇ ਲੈ ਗਿਆ, ਕਹਿਣ ਲੱਗਾ ਵੇਖ ਲਾ, ਨਾ ਅੰਦਰ ਮਰਨ ਲੱਗਾ ਹੀ, ਨਾ ਬਾਹਰ ਮਰਨ ਲੱਗਾ ਹੀ, ਨਾ ਤੂੰ ਤੇਜ਼ ਹਥਿਆਰ ਨਾਲ ਮਰਨ ਲੱਗਾ, ਨਾ ਡੁੱਬ ਕੇ ਮਰਨ ਲੱਗਾ। ਜਦੋਂ ਸ਼ੇਰ ਵਾਲਾ ਤਿੱਖਾ ਪੰਜਾ ਹਰਨਾਕਸ਼ ਦੀ ਛਾਤੀ ਵਿੱਚ ਖੋਭਿਆ ਅਤੇ ਹਰਨਾਕਸ਼ ਦਾ ਅੰਤ ਹੋਇਆ, ਲੋਕਾਂ ਨੇ ਹੋਲਕਾ ਦਹਨ ਭਾਵ ਹੋਲੀ ਦਾ ਤਿਉਹਾਰ ਇਸ ਰੂਪ ਦੇ ਵਿੱਚ ਵੀ ਮਨਾਇਆ। ਜਦੋਂ ਹਿੰਦੂ ਸੰਸਕ੍ਰਿਤੀ ਦੇ ਮੁਤਾਬਕ ਆਪਾਂ ਵੇਖਦੇ ਹਾਂ ਅਤੇ ਹੋਲੀ ਨੂੰ ਜਿੱਥੇ ਫਾਗਾ, ਧੁਲੀ, ਧੁਲੰਡੀ, ਰੰਗ ਪੰਚਮੀ ਅਤੇ ਹੋਲਕਾ ਦਹਨ ਕਿਹਾ ਜਾਂਦਾ, ਸਤਿਗੁਰੂ ਗਰੀਬ ਨਿਵਾਜ ਨੇ ਕਿਰਪਾ ਕਰਕੇ ਜਦੋਂ ਵੇਖਿਆ ਕਿ ਸਦੀਆਂ ਤੋਂ ਹਿੰਦੁਸਤਾਨ ਦੇ ਲੋਕ ਗੁਲਾਮ ਨੇ, ਸਰੀਰਕ ਗੁਲਾਮੀ ਦੇ ਨਾਲ ਨਾਲ ਇਹ ਮਾਨਸਿਕ ਗੁਲਾਮੀ ਦੇ ਵੀ ਕਈ ਤਰ੍ਹਾਂ ਦੇ ਵਹਿਮਾਂ ਭਰਮਾਂ ਦਾ ਅਤੇ ਕਰਮ ਕਾਂਡਾਂ ਦੇ ਕਾਰਨ ਆਪਣੇ ਮਨ ਉੱਪਰ ਭਾਰ ਚੁੱਕੀ ਫਿਰਦੇ ਨੇ, ਪਰ ਮਨਾਉਂਦੇ ਨੇ ਹੋਲੀ ਵਰਗਾ ਖੁਸ਼ੀਆਂ ਦਾ ਰੰਗਾਂ ਨਾਲ ਜੁੜਿਆ ਹੋਇਆ ਤਿਉਹਾਰ। ਗਰੀਬ ਨਿਵਾਜ ਸਤਿਗੁਰੂ ਜੀ ਨੇ ਸਭ ਤੋਂ ਪਹਿਲਾਂ ਮਨੁੱਖ ਨੂੰ ਆਪਣੀ ਸੁਤੰਤਰ ਹੋਂਦ ਕਾਇਮ ਕਰਨ ਵਾਸਤੇ ਪ੍ਰੇਰਿਤ ਕੀਤਾ। ਸਦੀਆਂ ਤੋਂ ਜਿਹੜੇ ਲੋਕ ਗੁਲਾਮ ਬਣ ਚੁੱਕੇ ਸਨ ਉਹਦਾ ਕਾਰਨ ਇੱਕੋ ਸੀ ਕਿ ਹਿੰਦੁਸਤਾਨ ਦੀ ਧਰਤੀ ਅੰਦਰ 2-3 ਨਾਅਰੇ ਲਾਏ ਗਏ। ਇੱਕ ਤਾਂ ਇਹ ਕਿ ਜਿਨ੍ਹਾਂ ਨੇ ਪਰਮੇਸ਼ੁਰ ਨੂੰ ਮਿਲਣਾ ਉਹ ਘਰ ਛੱਡ ਕੇ, ਕਿਰਤ ਛੱਡ ਕੇ, ਬੱਚੇ ਛੱਡ ਕੇ ਜੰਗਲਾਂ ਵਿੱਚ ਚਲੇ ਜਾਣ। ਜਰਵਾਣਿਆਂ ਨੇ ਵੇਖਿਆ ਵੀ ਇੱਥੋਂ ਦੇ ਆਗੂ ਲੋਕ ਤਾਂ ਪਰਬਤਾਂ 'ਤੇ ਬੈਠ ਗਏ ਨੇ, ਇੱਥੋਂ ਦੇ ਆਗੂ ਲੋਕ ਤਾਂ ਜੰਗਲਾਂ ਵਿੱਚ, ਮੱਠਾਂ ਵਿੱਚ, ਗੁਫਾਵਾਂ ਵਿੱਚ ਲੁਕ ਗਏ ਨੇ। ਉਹਨਾਂ ਦਾ ਜਦੋਂ ਚਿੱਤ ਕੀਤਾ, ਕਦੇ ਇੱਥੇ ਗਜਨਵੀ ਆਏ, ਕਦੇ ਲੋਧੀ ਆਏ, ਕਦੇ ਇੱਥੇ ਮਾਨੋ ਗੌਰੀ ਆਏ, ਕਦੇ ਮੁਗਲਾਂ ਨੇ, ਕਦੇ ਪਠਾਣਾਂ ਨੇ, ਕਦੇ ਅੰਗਰੇਜ਼ਾਂ ਨੇ ਹਮਲਾਵਰ ਬਣ ਕੇ ਇੱਥੋਂ ਦੀ ਸੰਸਕ੍ਰਿਤੀ ਨੂੰ ਖੂਬ ਲੁੱਟਿਆ। ਇੱਕ ਤਾਂ ਇਹ ਨਾਰਾ ਕਾਰਨ ਬਣਿਆ ਕਿ ਘਰ ਛੱਡ ਕੇ ਜੰਗਲਾਂ ਵੱਲ ਚਲੇ ਜਾਓ, ਘਰ ਛੱਡ ਕੇ ਪਰਬਤਾਂ 'ਤੇ ਬੈਠ ਜਾਓ। ਔਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਜੋ ਭਾਈ ਗੁਰਦਾਸ ਜੀ ਨੇ ਅੰਕਿਤ ਕੀਤੀ ਹੈ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਜੇ ਆਗੂ ਹੀ ਘਰ ਛੱਡ ਕੇ ਕਿਰਤ ਤਿਆਗ ਕੇ ਫਰਜ਼ਾਂ ਦੀ ਕੁਤਾਈ ਕਰਕੇ ਅਪਦਾ ਕਾ ਮਾਰਿਆ ਗ੍ਰਹਿ 'ਤੇ ਨਸਤਾ, ਭੱਜ ਜਾਣ ਦੌੜ ਜਾਣ ਜੰਗਲਾਂ ਵੱਲ, ਤਾਂ ਫਿਰ ਲੋਕਾਂ ਨੂੰ ਕੌਣ ਸਹੀ ਸੇਧ ਦੇਵੇਗਾ। ਦੂਸਰਾ ਨਾਰਾ ਸੀ ਅਹਿੰਸਾ ਪਰਮੋ ਧਰਮ, ਲੋਕ ਕੀੜੀ ਮਰਨ ਨਾਲ ਪਾਪੀ ਬਣ ਲੱਗੇ, ਪਰ ਮੇਰੇ ਗਰੀਬ ਨਵਾਜ਼ ਨੇ ਇੱਕ ਸਿੱਖਿਆ ਦਿੱਤੀ ਕਿ ਜਦੋਂ ਜਰਵਾਣੇ ਆ ਕੇ ਹਮਲਾ ਕਰਦੇ ਨੇ, ਇੱਥੋਂ ਦੀ ਇੱਜ਼ਤ ਆਬਰੂ ਨੂੰ ਲੁੱਟਦੇ ਨੇ, ਤੁਹਾਡੇ ਸਾਹਮਣੇ ਤੁਹਾਡੀਆਂ ਧੀਆਂ ਭੈਣਾਂ ਬੇਪਤ ਕਰ ਜਾਂਦੇ ਨੇ, ਕੀ ਇਹ ਪਾਪ ਨਹੀਂ ਹੈ? ਸਾਹਿਬ ਕਹਿਣ ਲੱਗੇ, ਠੀਕ ਹੈ, ਅਹਿੰਸਾ ਪਰਮੋ ਧਰਮ ਹੈ, ਪਰ ਕਿਸੇ ਜ਼ਾਲਮ ਨੂੰ ਖਤਮ ਕਰਨ ਲਈ ਕੀਤੀ ਹੋਈ ਹਿੰਸਾ, ਉਹ ਵੀ ਪਰਮ ਧਰਮ ਸਮਝਣਾ ਚਾਹੀਦਾ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਨੇ ਸੰਦੇਸ਼ ਦਿੱਤਾ ਕਿ ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਚੁੰਕਾਰ ਅੱਜ ਹਮਾਂ ਹੀਲ ਅਤੇ ਦਰ ਗੁਜਸਤ, ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰੇ ਦਸਤ, ਜਦੋਂ ਸਾਰੇ ਹੀਲੇ ਖਤਮ ਹੋ ਜਾਣ, ਭਾਵ ਜਰਵਾਣੇ ਨੂੰ ਹੱਥ ਜੋੜ ਕੇ ਵੇਖੋ ਜੇ ਉਹ ਸੁਧਰਦਾ ਅਤੇ ਸੁਧਾਰ ਲੈਣਾ ਚਾਹੀਦਾ, ਜੇ ਘਰ ਵਿੱਚ ਬੈਠ ਕੇ ਬੌਲੀਆਂ ਸਰੋਵਰ ਬਣਾ ਕੇ ਸਰਦਾ ਅਤੇ ਸਾਰ ਲੈਣਾ ਚਾਹੀਦਾ, ਜੇ ਤੱਤੀ ਤਵੀ 'ਤੇ ਬੈਠ ਕੇ ਦੇਗ ਵਿੱਚ ਉੱਬਲ ਕੇ ਸੀਸ ਵਿੱਚ ਰੇਤਾ ਪਵਾ ਕੇ ਸਰਦਾ ਅਤੇ ਸੱਚਮੁੱਚ ਇਹ ਕੁਝ ਕਰ ਲੈਣਾ ਚਾਹੀਦਾ, ਪਰ ਇਹਨਾਂ ਕੁਝ ਕਰਨ ਦੇ ਬਾਵਜੂਦ ਵੀ ਜੇ ਉਹ ਜਰਵਾਣਾ, ਜੇ ਉਹ ਜ਼ਾਲਮ ਫਿਰ ਵੀ ਨਾ ਸੁਧਰੇ, ਤਾਂ ਫਿਰ ਅਗਲੀ ਗੱਲ ਕਿ ਜਿਵੇਂ ਵਿਗੜਿਆਂ ਤਿਗੜਿਆਂ ਦਾ ਡੰਡਾ ਪੀਰ, ਫਿਰ ਸ਼ਸਤਰਧਾਰੀ ਹੋ ਕੇ ਸਨੱਦਬੱਧ ਤਿਆਰ ਬਰ ਤਿਆਰ ਹੋ ਕੇ ਆਪਣੇ ਹੱਥਾਂ ਵਿੱਚ ਸ਼ਸਤਰ ਪਕੜ ਕੇ ਉਹ ਜਰਵਾਣੇ ਦਾ ਮੂੰਹ ਭੰਨਣ ਵਾਸਤੇ ਤਿਆਰ ਰਹਿਣਾ ਚਾਹੀਦਾ। ਅਸ ਕਿਰਪਾਨ ਖੰਡੋ ਖੜਗ, ਤੁਪਕ ਤਬਰ ਅਰ ਤੀਰ, ਸੈਫ ਸਰੋਹੀ ਸੈਥੀ ਜਹੀ ਹਮਾਰੇ ਪੀਰ। ਧੰਨ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਤੇਗ ਬਹਾਦਰ ਸਾਹਿਬ ਤੱਕ ਜਿਸ ਪੂਰਨ ਮਨੁੱਖ ਦੀ ਘਾੜਤ ਘੜੀ ਗਈ, ਉਹਨੂੰ ਅਜੇ ਅੰਤਮ ਰੂਪ ਦੇਣਾ ਬਾਕੀ ਸੀ। ਭਾਈ ਜੈਤਾ ਜੀ ਤੋਂ ਦਿੱਲੀ ਦੀ ਸਾਰੀ ਦਾਸਤਾਂ ਸੁਣ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਕਦਮ ਗਰਜਵੀਂ ਆਵਾਜ਼ ਵਿੱਚ ਕਹਿਣ ਲੱਗੇ, ਸ਼੍ਰੀ ਗੋਬਿੰਦ ਰਾਏ ਸੁਣ ਕਰ ਐਸੇ, ਗਰਜਤ ਬੋਲੇ ਘਨ ਹਰ ਜੈਸੇ, ਇਸ ਵਿਦ ਕੋ ਅਬ ਪੰਥ ਬਣਾਵੋ, ਸਗਲ ਜਗਤ ਮੈਂ ਬਹੁ ਵਿਦ ਤਾਵੋ, ਲਾਖੋ ਜਗ ਕੇ ਨਰ ਇੱਕ ਥਾਏ, ਤਿੰਨ ਮੈਂ ਮਿਲੇ ਏਕ ਸਿੱਖ ਜਾਏ, ਸਭ ਮੈਂ ਪ੍ਰਥਕ ਪਛਾਣਿਓ, ਪਰੈ ਰਲੈ ਨ ਕਬਹੂੰ ਕੈਸੋ ਧਰੈ, ਜਥਾ ਬਕਨ ਮੈਂ ਹੰਸ ਨ ਛਪੈ, ਗਿਰਜਨ ਵਿਖੈ ਮੋਰ ਜਿਮ ਦਿਪੈ, ਜਿਉਂ ਖਰਗਨ ਮੈਂ ਬਲੀ ਤਰੰਗ, ਜਿਮ ਮਿਰਗਨ ਮੈਂ ਕੇਰੀ ਅੰਗ, ਤਿਮ ਨਾਨਾ ਭੇਖਨ ਕੈ ਮਾਹੇ, ਮਮ ਸਿੱਖ ਕੋ ਸਗਲੇ ਪਰਖਾਏ। ਸਾਹਿਬ ਕਹਿਣ ਲੱਗੇ, ਜਿਵੇਂ ਬਗਲਿਆਂ ਵਿੱਚ ਹੰਸ, ਜਿਵੇਂ ਗਿਰਜਾਂ ਵਿੱਚ ਮੋਰ, ਜਿਵੇਂ ਹਿਰਨਾਂ ਵਿੱਚ ਸ਼ੇਰ, ਇਹਦੀ ਇੱਕ ਵੱਖਰੀ ਪਹਿਚਾਣ ਹੈ, ਮੇਰੇ ਸਿੱਖ ਦੀ, ਮੇਰੇ ਖਾਲਸੇ ਦੀ ਵੱਖਰੀ ਪਹਿਚਾਣ ਹੋਵੇਗੀ। ਦਸਤਾਰ ਕਰਕੇ, ਕਕਾਰਾਂ ਕਰਕੇ, ਇਹਦੇ ਤਨ 'ਤੇ ਸਜਾਏ ਹੋਏ ਸ਼ਸਤਰਾਂ ਕਰਕੇ ਇਹਦਾ ਇੱਕ ਵੱਖਰਾ ਨਿਆਰਾਪਨ ਹੋਵੇਗਾ। ਭਰਮ ਭੇਖ 'ਤੇ ਰਹੇ ਨਿਆਰਾ, ਸੋ ਖਾਲਸਾ ਸਤਿਗੁਰੂ ਹਮਾਰਾ। ਗੁਰੂ ਕਲਗੀਧਰ ਪਾਤਸ਼ਾਹ ਨੇ ਜਿੱਥੇ 1699 ਦੀ ਵਿਸਾਖੀ ਵਾਲੇ ਦਿਨ ਖਾਲਸੇ ਦੀ ਸਾਜਨਾ ਕੀਤੀ, ਉੱਥੇ ਸੰਨ 1700 ਦੇ ਵਿੱਚ ਵੇਖੋ ਗੁਰੂ ਸਾਹਿਬ ਦੀ ਦੂਰ ਅੰਦੇਸੀ ਕਿ ਉਹਨਾਂ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਨਾਲ ਨਾਲ ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਲੋਹਗੜ੍ਹ ਸਾਹਿਬ, ਇਸੇ ਤਰ੍ਹਾਂ ਕਿਲ੍ਹਾ ਹੋਲਗੜ੍ਹ ਸਾਹਿਬ, ਹੋਰ ਵੀ ਬੜੇ ਕਿਲ੍ਹੇ ਨੇ ਜਿਵੇਂ ਨਰਮੋਹਗੜ੍ਹ ਸਾਹਿਬ, ਫਤਿਹਗੜ੍ਹ ਸਾਹਿਬ, ਸਤਿਗੁਰੂ ਸਾਹਿਬ ਨੇ ਹੋਰ ਕਈ ਕਿਲ੍ਹੇ ਤਿਆਰ ਕੀਤੇ ਤਾਂ ਕਿ ਕੇਸਗੜ੍ਹ ਦੀ ਹਿਫਾਜ਼ਤ ਕੀਤੀ ਜਾ ਸਕੇ। ਜਿੱਥੇ ਲੋਹਗੜ੍ਹ ਦੇ ਅੰਦਰ ਸ਼ਸਤਰ ਤਿਆਰ ਕਰਨ ਵਾਲੀ ਇੱਕ ਫੈਕਟਰੀ ਵੀ ਸੀ, ਆਤਮ ਨਿਰਭਰਤਾ ਦਾ ਉਹ ਪ੍ਰਤੀਕ ਸੀ, ਖਾਲਸਾ ਕਦੇ ਕਿਸੇ ਦਾ ਮੁਤਾਜ ਨਾ ਹੋਵੇ। ਉੱਥੇ ਗੁਰੂ ਕਲਗੀਧਰ ਪਾਤਸ਼ਾਹ ਨੇ ਦੋ ਜਥੇ ਬਣਾ ਕੇ ਇੱਕ ਨੂੰ ਹੋਲਗੜ੍ਹ ਦੇ ਉੱਪਰ ਕਾਬਜ ਕਰਾ ਦੇਣਾ ਅਤੇ ਦੂਸਰੇ ਨੂੰ ਕਹਿਣਾ ਕਿ ਤੁਸੀਂ ਹਮਲਾ ਕਰਕੇ ਜਿਹੜਾ ਹੋਲਗੜ੍ਹ ਦਾ ਕਬਜ਼ਾ ਉਹ ਲੈਣਾ। ਦੋਵਾਂ ਜਥਿਆਂ ਦਾ ਇੱਕ ਦਾ ਪਹਿਰਾਵਾ ਕੇਸਰੀ ਅਤੇ ਦੂਸਰੇ ਦਾ ਚਿੱਟਾ, ਜਦੋਂ ਦੋਵੇਂ ਜਥੇ ਆਪਸ ਵਿੱਚ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ, ਯੁੱਧ ਨੂੰ ਜਿੱਤਣ ਦੀ ਫਤਿਹ ਦੀ ਮਨ ਵਿੱਚ ਮਾਨੋ ਇੱਕ ਹੁਲਾਸ ਪੈਦਾ ਕਰਕੇ, ਚਾਅ ਪੈਦਾ ਕਰਕੇ ਅੱਗੇ ਵਧਣ ਵਾਲੀ ਬਿਰਤੀ ਦੇ ਮੁਤਾਬਕ ਜਦੋਂ ਹੋਲਗੜ੍ਹ ਵਾਲੇ ਪਾਸੇ ਵੱਧਦੇ ਅਤੇ ਗੁਰੂ ਕਲਗੀਧਰ ਪਾਤਸ਼ਾਹ ਆਪ ਇਹ ਸਾਰਾ ਕੌਤਕ ਵੇਖਦੇ, ਜਿਹੜਾ ਜਥਾ ਜਿੱਤਦਾ ਉਹਨੂੰ ਸੰਗਤ ਦੇ ਵਿੱਚ ਸਿਰੋ ਪਾਉ ਦੇ ਕੇ ਇਨਾਮ ਦੇ ਕੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨਿਵਾਜਦੇ ਸਨ। ਅੱਜ ਦੇ ਦਿਨ ਵੀ ਹੋਲਾ ਮੁਹੱਲਾ ਖਾਲਸਾਈ ਜਾਹੋ ਜਲੀਲ ਜਲਾਲ ਦਾ ਪ੍ਰਤੀਕ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆਰੰਭ ਹੋ ਕੇ ਕਿਲ੍ਹਾ ਆਨੰਦਗੜ੍ਹ ਸਾਹਿਬ, ਕਿਲ੍ਹਾ ਹੋਲਗੜ੍ਹ ਸਾਹਿਬ ਹੁੰਦਾ ਹੋਇਆ ਫਿਰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਆ ਕੇ ਸੰਪੰਨ ਹੁੰਦਾ ਹੈ। ਇੰਝ ਕਹਿ ਲਈਏ ਕਿ ਪੰਜਾਬ ਦੀ ਧਰਤੀ 'ਤੇ ਬੜੇ ਵੱਡੇ ਇਕੱਠ ਹੁੰਦੇ ਨੇ, ਪਰ ਆਪਣੀ ਕਿਸਮ ਦਾ ਇਹ ਨਵੇਕਲਾ ਇਕੱਠ ਹੈ। ਸ਼ਾਇਦ ਇੰਨੀ ਗਿਣਤੀ ਵਿੱਚ ਕਿਸੇ ਹੋਰ ਸਥਾਨ 'ਤੇ ਕਿਸੇ ਹੋਰ ਜੋੜ ਮੇਲੇ ਸਮੇਂ ਜਾਂ ਤਿਉਹਾਰ ਸਮੇਂ ਸੰਗਤਾਂ ਜੁੜਦੀਆਂ ਹੋਣ, ਇੱਕ ਬਹੁਤ ਵੱਡਾ ਇਕੱਠ ਸੀ। ਅੱਜ ਵੀ ਜਦੋਂ ਭਰੂਣ ਹੱਤਿਆ ਵਰਗੇ ਮੁੱਦੇ, ਵਾਤਾਵਰਨ ਨੂੰ ਸੰਭਾਲਣ ਦੇ ਮੁੱਦੇ, ਜਾਂ ਇੰਝ ਕਹਿ ਲਈਏ ਕਿ ਰੈੱਡ ਕਰਾਸ ਰੋਗੀਆਂ ਦੀ ਸੇਵਾ, ਗੁਰੂ ਸਾਹਿਬ ਨੇ ਭਾਈ ਕਨ੍ਹਈਆ ਜੀ ਨੂੰ ਜਿੱਥੇ ਮੱਲਮ ਪੱਟੀ ਦੇ ਕੇ ਰੈੱਡ ਕਰਾਸ ਨੂੰ ਇੱਕ ਨਵਾਂ ਰੂਪ ਦਿੱਤਾ, ਉੱਥੇ ਖਾਲਸਾਈ ਜਾਓ ਜਲਾਲ ਦਾ ਪ੍ਰਤੀਕ ਹੋਲਾ ਮੁਹੱਲਾ ਜਿੱਥੇ ਸ਼ਸਤਰ ਵਿੱਦਿਆ ਦਾ ਪ੍ਰਤੀਕ ਹੈ, ਉੱਥੇ ਖੇਡਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਵੀ ਇੱਕ ਬਹੁਤ ਵੱਡਾ ਯੋਗਦਾਨ ਹੈ। ਸੱਚਮੁੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਇੱਕ ਨਵਾਂ ਰੰਗ, ਇੱਕ ਨਵੀਂ ਸ਼ਕਤੀ, ਇੱਕ ਨਵਾਂ ਜੋਸ਼ ਅੱਜ ਦੇ ਦਿਨ ਖਾਲਸੇ ਦੇ ਵਿੱਚ ਭਰਿਆ ਸੀ। ਉਹਨਾਂ ਦੇ ਆਪਣੇ ਬਚਨ ਨੇ ਕਿ ਵੇਖੋ, ਇੱਕ ਪਾਸੇ ਲੋਕ ਪਚਕਾਰੀਆਂ ਵਿੱਚ ਪਾ ਕੇ ਇੱਕ ਦੂਸਰੇ 'ਤੇ ਰੰਗ ਸੁੱਟਦੇ ਨੇ, ਗੁਲਾਲ ਸੁੱਟਦੇ ਨੇ, ਕਿਤੇ ਡਫਾਂ ਦੀ ਹੋਲੀ, ਵੱਖਰੀਆਂ ਵੱਖਰੀਆਂ ਹੋਲੀਆਂ ਲੋਕ ਮਨਾਉਂਦੇ ਸਨ। ਪਰ ਸਾਹਿਬ ਕਹਿੰਦੇ ਜਦੋਂ ਗੁਰਸਿੱਖ ਸ਼ਸਤਰ ਵਿੱਦਿਆ ਦਾ ਅਭਿਆਸ ਕਰਦੇ ਨੇ, ਜਦੋਂ ਮਜ਼ਲੂਮਾਂ ਦੀ ਰੱਖਿਆ ਵਾਸਤੇ ਯੋਧੇ ਮੈਦਾਨੇ ਜੰਗ ਅੰਦਰ ਸੱਜ ਧੱਜ ਕੇ ਜਾਂਦੇ ਨੇ, ਜਦੋਂ ਤੀਰ ਤਲਵਾਰ ਤੁਫੰਗ ਬੰਦੂਕ ਚੱਲਦੀ ਹੈ, ਇੰਝ ਕਹਿ ਲਈਏ ਕਿ ਗਰੀਬ ਦੀ ਰੱਖਿਆ ਲਈ, ਆਪਣੇ ਹੱਕਾਂ ਲਈ ਜਦੋਂ ਯੋਧੇ ਜੂਝਦੇ ਨੇ, ਅਤੇ ਉਹਨਾਂ ਦੇ ਤਨ 'ਤੇ ਪਹਿਨੇ ਹੋਏ ਬਸਤਰ ਜਦੋਂ ਖੂਨ ਦੇ ਲਾਲ ਰੰਗ ਨਾਲ ਰੰਗੇ ਜਾਂਦੇ ਨੇ, ਮਾਨੋ ਇੱਕ ਚੜ੍ਹਦੀ ਕਲਾ ਦਾ, ਸੂਰਬੀਰਤਾ ਦਾ ਪ੍ਰਤੀਕ ਹੈ। ਸਾਹਿਬ ਨੇ ਇੱਕ ਹੋਲੀ ਦਾ ਅਲੰਕਾਰ ਬੰਨਿਆ। ਗੁਰੂ ਕਲਗੀਧਰ ਪਾਤਸ਼ਾਹ ਦੇ ਬਚਨ ਨੇ, ਬਾਣ ਚੱਲੇ ਅਤੇ ਕੁੰਕਮ ਮਾਨੋ, ਆਹ ਜਿਹੜੇ ਸੂਰਮੇ ਤੀਰ ਚਲਾਉਂਦੇ ਨੇ ਨਾ ਕਮਾਨ ਵਿੱਚ ਫਿੱਟ ਕਰਕੇ, ਸਾਹਿਬ ਕਹਿੰਦੇ ਇਹਨੂੰ ਕੇਸਰ ਦਾ ਰੰਗ ਮਨ ਜਾਣਨਾ ਕਰੋ ਕਿ ਕਮਾਨ ਜਿਹੜਾ ਉਹ ਪਚਕਾਰੀ ਹੈ ਅਤੇ ਉਹਦੇ ਵਿੱਚੋਂ ਨਿਕਲਦਾ ਹੋਇਆ ਤੀਰ ਮਾਨੋ ਇੱਕ ਕੇਸਰ ਦਾ ਰੰਗ ਹੈ। ਵੇਖੋ ਕਿਹੜੀ ਹੋਲੀ, ਕਿਹੜਾ ਹੋਲਾ ਮੁਹੱਲਾ ਖਾਲਸੇ ਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ। ਇਹ ਆਪਣੇ ਆਪ ਵਿੱਚ ਹੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ। ਹੋਲਾ ਅਰਬੀ ਦਾ ਅਤੇ ਮੁਹੱਲਾ ਫਾਰਸੀ ਦਾ ਸ਼ਬਦ ਹੈ। ਹੋਲਾ ਹੂਲ ਤੋਂ ਬਣਿਆ ਕਿ ਚੜ੍ਹਦੀ ਕਲਾ ਵਾਸਤੇ ਜੂਝਣਾ, ਹਮਲਾ ਕਰਨਾ, ਅਤੇ ਮੁਹੱਲੇ ਦਾ ਅਰਥ ਹੈ ਜਾਏ ਹਮਲੇ ਦੀ ਥਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਅਲੰਕਾਰ ਬੰਨਿਆ, ਕਹਿਣ ਲੱਗੇ ਬਾਣ ਚੱਲੇ ਅਤੇ ਕੁੰਕਮ ਮਾਨੋ। ਕੁੰਕਮ ਕਹਿੰਦੇ ਨੇ ਕੇਸਰ ਨੂੰ। ਬਾਣ ਚੱਲੇ ਅਤੇ ਕੁੰਕਮ ਮਾਨੋ, ਮੂਠ ਗਲਾਲ ਕੀ ਸਾਂਗ ਪ੍ਰਹਾਰੀ। ਜਦੋਂ ਮੇਰਾ ਖਾਲਸਾ ਹੱਥ ਵਿੱਚ ਸਾਂਗ, ਬਰਸ਼ੀ, ਬਰਸ਼ਾ ਪਕੜ ਕੇ, ਨੇਜਾ ਪਕੜ ਕੇ ਦੁਸ਼ਮਣ ਦੀ ਛਾਤੀ ਨੂੰ ਵਿੰਨ ਦਿੰਦਾ, ਅਤੇ ਸਮਝ ਲਵੋ ਹੱਥ ਵਿੱਚ ਪਕੜੀ ਹੋਈ ਸਾਂਗ, ਨੇਜਾ ਜਾਂ ਬਰਸ਼ਾ ਜਾਂ ਬਰਸ਼ੀ, ਇਹ ਮਾਨੋ ਮੁੱਠਾਂ ਭਰ ਭਰ ਕੇ ਗਲਾਲ ਸੁੱਟਣਾ ਹੈ। ਖਾਲਸੇ ਨੂੰ ਕਿਹੜਾ ਰੂਪ ਦਿੱਤਾ ਗੁਰੂ ਕਲਗੀਧਰ ਪਾਤਸ਼ਾਹ ਨੇ? ਸਾਹਿਬ ਕਹਿਣ ਲੱਗੇ ਕਿ ਬਾਣ ਚੱਲੇ ਅਤੇ ਕੁੰਕਮ ਮਾਨੋ, ਮੂਠ ਗੁਲਾਲ ਕੀ ਸਾਂਗ ਪ੍ਰਹਾਰੀ। ਢਾਲ ਮਨੋ ਡਫ ਮਾਲ ਬਣੀ। ਲੋਕ ਡਫਾਂ ਦੀ ਹੋਲੀ ਮਨਾਉਂਦੇ ਸਨ। ਸਾਹਿਬ ਕਹਿਣ ਲੱਗੇ ਜਦੋਂ ਢਾਲਾਂ ਖੜਕਦੀਆਂ ਨੇ, ਜਦੋਂ ਢਾਲ ਤਲਵਾਰ ਦੇ ਵਾਰ ਨੂੰ ਰੋਕਦੀ ਹੈ, ਜਦੋਂ ਢਾਲ ਦੇ ਉੱਪਰ ਕਈ ਤਰ੍ਹਾਂ ਦੇ ਵਾਰ ਰੋਕੇ ਜਾਂਦੇ ਨੇ, ਮਾਨੋ ਇਹ ਡਫਾਂ ਦੀ ਹੋਲੀ ਹੈ। ਢਾਲ ਮਨੋ ਡਫ ਮਾਲ ਬਣੀ, ਹੱਥ ਨਾਲ ਬੰਦੂਕ ਚੱਲੇ ਪਚਕਾਰੀ। ਅਤੇ ਜਦੋਂ ਖਾਲਸਾ ਹੱਥ ਵਿੱਚ ਬੰਦੂਕਾਂ ਅਤੇ ਕਾਰਬਾਈਨਾਂ ਪਕੜਦਾ, ਸਮਝ ਲੈਣਾ ਕਿ ਇਹ ਸੱਚਮੁੱਚ ਪਚਕਾਰੀਆਂ ਦੇ ਵਿੱਚੋਂ ਰੰਗ ਨਿਕਲਦਾ। ਸਾਹਿਬ ਕਹਿਣ ਲੱਗੇ ਇੱਕ ਪਾਸੇ ਜਰਵਾਣਿਆਂ ਦੀ ਗੁਲਾਮੀ, ਇੱਕ ਪਾਸੇ ਇੱਜ਼ਤ ਗੈਰਤ ਹੀਣਾ ਜੀਵਨ, ਅਤੇ ਦੂਜੇ ਪਾਸੇ ਰੰਗ ਬਿਰੰਗੀ ਹੋਲੀ ਖੇਡ ਦਿਓ। ਕੈਸੀ ਹੋਲੀ ਹੈ! ਸੱਚਮੁੱਚ ਅੰਦਰੋਂ ਉਤਸ਼ਾਹਿਤ ਹੋਵੋ, ਜਰਵਾਣਿਆਂ ਕੋਲੋਂ ਆਪਣੇ ਆਪ ਨੂੰ ਸੁਤੰਤਰ ਕਰਨ ਵਾਸਤੇ ਅੱਗੇ ਆਓ। ਹੋਲੀ ਦੀ ਜਗ੍ਹਾ ਹੋਲੇ ਮਹੱਲੇ ਦਾ ਤਿਉਹਾਰ ਬਖਸ਼ਿਸ਼ ਕੀਤਾ ਅਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਪ ਅਲੰਕਾਰ ਬੰਨਿਆ, ਕਹਿਣ ਲੱਗੇ, ਬਾਣ ਚੱਲੇ ਅਤੇ ਕੁੰਕਮ ਮਾਨੋ, ਮੂਠ ਗੁਲਾਲ ਕੀ ਸਾਂਗ ਪਰਹਾਰੀ, ਢਾਲ ਮਨੋ ਡਫਮਾਲ ਬਣੀ, ਹੱਥ ਨਾਲ ਬੰਦੂਕ ਛੁੱਟੇ ਪਿਚਕਾਰੀ, ਸੌਣ ਭਰੇ ਪੱਟ ਬੀਰਨ ਕੇ, ਉਪਮਾ ਜਨ ਘੋਰ ਕੇ ਕੇਸਰ ਡਾਰੀ। ਕਹਿੰਦੇ ਜਿਹੜੇ ਸੂਰਬੀਰ ਨੇ ਨਾ, ਯੋਧੇ ਨੇ, ਜਿਹੜੇ ਯੋਧਿਆਂ ਨੂੰ ਬੜਾ ਵਡਿਆਇਆ ਮੇਰੇ ਸਤਿਗੁਰਾਂ ਨੇ, ਯੁੱਧ ਜਿੱਤੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਸੋ ਦਾਨ ਕਰੇ, ਅੱਗ ਔਗ ਟਰੇ ਇਨਹੀਂ ਕੇ ਪ੍ਰਸਾਦ, ਇਨਹੀਂ ਕੇ ਪ੍ਰਸਾਦ ਫੁਨ ਧਾਮ ਭਰੇ, ਇਨਹੀਂ ਕੇ ਪ੍ਰਸਾਦ ਸੁਵਿਦਿਆ ਲਈ, ਇਨਹੀਂ ਕੀ ਕਿਰਪਾ ਸਭ ਛਤਰ ਮਰੇ, ਇਨਹੀਂ ਕੀ ਕਿਰਪਾ ਕੇ ਸਜੇ ਹਮ ਹੈ ਨਹੀਂ ਮੋਸੇ ਗਰੀਬ ਕਰੋਰ ਪਰੇ। ਧੰਨ ਜੀਉ ਤਿਹ ਕੋ ਜਗ ਮੈਂ ਮੁੱਖ ਤੇ ਹਰ, ਚਿੱਤ ਮੈਂ ਜੁੱਧ ਵਿਚਾਰੇ, ਰਣ ਦੇਖ ਸੂਰੇ ਚਿੱਤ ਉਲਾਸ, ਧਰਮ ਜੁੱਧ ਕਹਿ ਚਾਏ। ਸਾਹਿਬ ਕਹਿਣ ਲੱਗੇ, ਜਿਹੜੇ ਸੂਰ ਵੀਰਾਂ ਦੇ ਬਸਤਰ ਲਹੂ ਦੇ ਲਾਲ ਰੰਗ ਵਿੱਚ ਰੰਗੇ ਗਏ ਨੇ ਨਾ, ਇਹ ਮਾਨੋ ਉਪਮਾ ਹੈ ਜਿਵੇਂ ਕਿਤੇ ਘੋਲ ਕੇ ਕੇਸਰ ਛਿੜਕਾਇਆ ਹੋਵੇ। ਉਹਨਾਂ ਨੇ ਅਲੰਕਾਰ ਬੰਨਿਆ, ਕਹਿਣ ਲੱਗੇ, ਸੌਣ ਭਰੇ ਪੱਟ ਬੀਰਨ ਕੇ। ਸੌਣ ਕਹਿੰਦੇ ਨੇ ਲਹੂ ਨੂੰ, ਪੱਟ ਕਹਿੰਦੇ ਨੇ ਕੱਪੜਿਆਂ ਨੂੰ, ਅਤੇ ਬੀਰਨ ਦਾ ਅਰਥ ਹੁੰਦਾ ਸੂਰਬੀਰ। ਸੌਣ ਭਰੇ ਪੱਟ ਬੀਰਨ ਕੇ, ਉਪਮਾ ਜਨ ਘੋਲ ਕੇ ਕੇਸਰ ਡਾਰੀ। ਅਤੇ ਅਖੀਰ 'ਤੇ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਇਸ ਕੌਤਕ ਨੂੰ ਵੇਖ ਕੇ ਆਖ ਰਹੇ ਨੇ ਕਿ ਜਦੋਂ ਯੋਧੇ ਮਾਨੋ ਅਸਲ ਵਿੱਚ ਹੋਲੀ ਦੀ ਜਗ੍ਹਾ ਸੂਰਬੀਰਤਾ ਦੇ ਇਹ ਕੌਤਕ ਵਿਖਾ ਰਹੇ ਨੇ ਅਤੇ ਹੱਥਾਂ ਵਿੱਚ ਤਲਵਾਰਾਂ ਪਕੜ ਕੇ ਜਦੋਂ ਜੂਝ ਰਹੇ ਨੇ, ਅਤੇ ਇੰਝ ਲੱਗ ਰਿਹਾ ਜਿਵੇਂ ਇੱਕ ਦੂਸਰੇ ਦੇ ਉੱਪਰ ਫੁੱਲ ਮਾਰ ਰਹੇ ਹੋਣ। ਸਾਹਿਬ ਨੇ ਅਖੀਰ 'ਤੇ ਬਚਨ ਕਹੇ ਕਿ ਖੇਲਤ ਫਾਗ ਕਿ ਬੀਰ ਲੜੈ। ਇਹ ਹੋਲੀ ਖੇਡੀ ਜਾ ਰਹੀ ਹੈ ਕਿ ਸੂਰਬੀਰ ਲੜ ਰਹੇ ਨੇ? ਖੇਲਤ ਫਾਗ ਕਿ ਬੀਰ ਲੜੈ, ਨਵਲਾ ਸੀ ਲੀਏ ਕਰਵਾਰ ਕਟਾਰੀ। ਕਹਿਣ ਲੱਗੇ, ਹੱਥਾਂ ਵਿੱਚ ਪਕੜੀਆਂ ਕਟਾਰਾਂ, ਹੱਥਾਂ ਵਿੱਚ ਪਕੜੀਆਂ ਤਲਵਾਰਾਂ ਜਦੋਂ ਇੱਕ ਦੂਸਰੇ ਨਾਲ ਖੜਕਦੀਆਂ ਨੇ, ਇੰਝ ਲੱਗਦਾ ਜਿਵੇਂ ਦੌੜ ਦੌੜ ਕੇ ਇੱਕ ਦੂਸਰੇ ਦੇ ਉੱਪਰ ਰੰਗ ਸੁੱਟਿਆ ਜਾ ਰਿਹਾ ਹੋਵੇ। ਅੱਜ ਵੀ ਹੋਲੇ ਮਹੱਲੇ 'ਤੇ ਜਦੋਂ ਗੁਰੂ ਕੀਆਂ ਸੰਗਤਾਂ ਅਣਗਿਣਤ ਗਿਣਤੀ ਵਿੱਚ ਉੱਥੇ ਪਹੁੰਚਦੀਆਂ ਨੇ, ਸਾਨੂੰ ਸਾਰਿਆਂ ਨੂੰ ਉਸ ਮੰਤਵ ਨਾਲ ਜੁੜਨਾ ਚਾਹੀਦਾ ਜਿਸ ਮੰਤਵ ਨਾਲ ਸਤਿਗੁਰਾਂ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਸੀ, ਤਾਂ ਕਿ ਖਾਲਸੇ ਦਾ ਨਿਆਰਾਪਨ ਕਾਇਮ ਰੱਖਿਆ ਜਾ ਸਕੇ। ਸਤਿਗੁਰੂ ਨੇ ਜਿਨ੍ਹਾਂ ਵਹਿਮਾਂ ਭਰਮਾਂ ਤੋਂ ਕਰਮ ਕਾਂਡਾਂ ਤੋਂ ਉੱਪਰ ਚੁੱਕ ਕੇ, ਆਤਮ ਰਸ ਜੇ ਜਾਨੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹੀ ਭੇਵ ਦਾ ਸੰਦੇਸ਼ ਦਿੱਤਾ ਸੀ। ਅੱਜ ਗੁਰੂ ਕਾ ਖਾਲਸਾ ਫਿਰ ਵੇਖੋ ਆਪਣੇ ਨਿਆਰੇਪਨ ਨੂੰ ਜੇ ਕਾਇਮ ਰੱਖਣਾ ਚਾਹੁੰਦਾ ਤਾਂ ਸੱਚਮੁੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਉਪਦੇਸ਼ ਜਿਹੜਾ ਉਹ ਆਪਣੇ ਜੀਵਨ ਦੇ ਵਿੱਚ ਲਾਗੂ ਕਰੇ। ਕਿਸੇ ਕਵੀ ਨੇ ਬੜਾ ਸੁੰਦਰ ਕਿਹਾ ਕਿ ਐ ਪੰਥ ਖਾਲਸਾ ਹੋਸ਼ ਮੇ ਆ, ਕਭੀ ਨਾਦਰ ਤੁਝਸੇ ਡਰਤਾ ਥਾ, ਅਬਦਾਲੀ ਵੀ ਖਮ ਖਾਤਾ ਥਾ, ਤਬ ਤੁਝਕੋ ਏਕ ਲਗਨ ਥੀ ਦੁਖੀਆਂ ਕਾ ਦਰਦ ਵਡਾਨੇ ਕੀ। ਐ ਪੰਥ ਖਾਲਸਾ ਹੋਸ਼ ਮੇ ਆ, ਅੱਜ ਦਾਜ ਦਹੇਜ ਵਰਗੀਆਂ ਲਾਹਨਤਾਂ, ਭਰੂਣ ਵਰਗ ਹੱਤਿਆ ਵਰਗੀਆਂ ਲਾਹਨਤਾਂ, ਨਸ਼ਿਆਂ ਵਰਗੀਆਂ ਲਾਹਨਤਾਂ, ਪਤਤ ਪੁਣੇ ਵਰਗੀਆਂ ਲਾਹਨਤਾਂ, ਜਾਂ ਅਸਲ ਰੀਤ ਤੋਂ ਹਟ ਕੇ ਜਿਹੜੀਆਂ ਕੁਰੀਤੀਆਂ ਸਾਡੇ ਜੀਵਨ ਵਿੱਚ ਨੇ ਉਹਨਾਂ ਤੋਂ ਮੁਕਤ ਹੋਣਾ ਹੀ ਅਸਲ ਵਿੱਚ ਸਮੁੱਚੇ ਰੂਪ ਵਿੱਚ ਹੋਲੇ ਮਹੱਲੇ ਦਾ ਸੰਦੇਸ਼ ਹੈ। ਸੋ ਸਮੁੱਚੀਆਂ ਸੰਗਤਾਂ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਪ੍ਰਬੰਧ ਵੱਲੋਂ, ਪ੍ਰਧਾਨ ਸਾਹਿਬ ਵੱਲੋਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਸਮੁੱਚੇ ਪ੍ਰਬੰਧ ਵੱਲੋਂ, ਸਮੁੱਚੇ ਸਿੰਘ ਸਾਹਿਬਾਨਾਂ ਵੱਲੋਂ ਹੋਲੇ ਮਹੱਲੇ ਦੇ ਜੋੜ ਮੇਲੇ ਦੀ ਬਹੁਤ ਬਹੁਤ ਵਧਾਈ ਹੋਵੇ। ਆਓ ਹੁਣ ਸਤਿਗੁਰੂ ਸਾਹਿਬ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਮੁੱਖ ਵਾਕ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ।
ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ।
ਇਹ ਪਾਵਨ ਬਚਨ ਬਿਹਾਗੜੇ ਕੀ ਵਾਰ ਵਿੱਚ ਜੋ ਚੌਥੇ ਪਾਤਸ਼ਾਹ ਦੀ ਉਚਾਰਨ ਕੀਤੀ ਹੋਈ ਹੈ, ਕਿਉਂਕਿ ਜਦੋਂ ਤੁਸੀਂ ਸਲੋਕ ਸੁਣਿਆ ਤਾਂ ਇੰਝ ਲੱਗਦਾ ਗੁਰੂ ਅਮਰਦਾਸ ਜੀ ਦੇ ਬਚਨ ਨੇ, ਪਰ ਅਸਲ ਵਿੱਚ ਵਾਰਾਂ ਜਿਹੜੀਆਂ ਨੇ ਇਹ ਮੂਲ ਰੂਪ ਵਿੱਚ ਪੌੜੀਆਂ ਦਾ ਸੰਗ੍ਰਹਿ ਨੇ। ਜਿਵੇਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਕੇਵਲ ਪੌੜੀਆਂ ਨੇ, ਸੱਤੇ ਬਲਵੰਡ ਦੀ ਵਾਰ, ਬਸੰਤ ਕੀ ਵਾਰ ਕੇਵਲ ਪੌੜੀਆਂ ਨੇ, ਬਾਕੀ ਵਾਰਾਂ ਵਿੱਚ ਸਤਿਗੁਰੂ ਜੀ ਨੇ ਸ਼ਲੋਕ ਅੰਕਿਤ ਕੀਤੇ ਨੇ। ਅਸਲ ਵਿੱਚ ਇਹ ਵਾਰ ਚੌਥੇ ਪਾਤਸ਼ਾਹ ਦੀ ਹੈ, ਰਾਗ ਬਿਹਾਗੜੇ ਕੀ ਵਾਰ ਮਹੱਲਾ ਚੌਥਾ, ਇੱਥੋਂ ਸ਼ੁਰੂ ਹੁੰਦੀ ਹੈ। ਇਸ ਵਾਰ ਦੀਆਂ 21 ਪੌੜੀਆਂ ਨੇ ਅਤੇ 21 ਦੀਆਂ 21 ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ। ਜਿੱਥੇ ਕਿਤੇ ਗੁਰੂ ਅਰਜਨ ਦੇਵ ਜੀ ਨੇ ਕਿਸੇ ਵਾਰ ਵਿੱਚ ਆਪਣੀ ਪੌੜੀ ਅੰਕਿਤ ਕੀਤੀ ਹੈ, ਉੱਥੇ ਲਿਖਿਆ ਪੌੜੀ ਮਹੱਲਾ ਪੰਜਵਾਂ ਜਾਂ ਲਿਖਿਆ ਪੌੜੀ ਨਵੀਂ। ਪਰ ਮੂਲ ਰੂਪ ਦੇ ਵਿੱਚ ਸਤਿਗੁਰੂ ਗਰੀਬ ਨਿਵਾਸ ਜੀ ਨੇ ਇਸ ਵਾਰ ਦੇ ਵਿੱਚ ਕੇਵਲ ਇੱਕ 12ਵੀਂ ਪੌੜੀ ਹੈ ਜਿੱਥੇ ਇੱਕ ਸ਼ਲੋਕ ਹੈ, ਬਾਕੀ ਸਾਰੀਆਂ ਪੌੜੀਆਂ ਤੋਂ ਪਹਿਲਾਂ 2-2 ਸ਼ਲੋਕ ਗੁਰੂ ਅਮਰਦਾਸ ਜੀ ਦੇ ਅੰਕਿਤ ਕੀਤੇ ਨੇ। ਜੋ ਪੌੜੀ ਦਾ ਮੂਲ ਭਾਵ ਹੈ ਉਹਦੀ ਵਿਆਖਿਆ ਕਰਦੇ ਨੇ ਸ਼ਲੋਕ, ਔਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 550 ਅਤੇ 551 'ਤੇ ਇਹ ਬਚਨ ਅੰਕਿਤ ਨੇ। ਪਹਿਲਾ ਸ਼ਲੋਕ ਵੀ ਗੁਰੂ ਅਮਰਦਾਸ ਜੀ ਦਾ, ਸ਼ਲੋਕ ਮਹੱਲਾ ਤੀਜਾ। ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼। ਦਰਵੇਸ਼ ਦਾ ਅਰਥ ਹੈ ਫਕੀਰ। ਸਭ ਕਹਿੰਦੇ ਲੋਕ ਭੇਖ ਕਰਕੇ, ਪਹਿਰਾਵੇ ਕਰਕੇ ਤਾਂ ਫਕੀਰ ਬਣਦੇ ਨੇ ਔਰ ਉਹਨਾਂ ਦੀ ਬੜੀ ਗਿਣਤੀ ਹੁੰਦੀ ਹੈ, ਪਰ ਅਸਲ ਵਿੱਚ ਜਿਹੜਾ ਅੰਦਰੋਂ ਫਕੀਰੀ ਨਾਲ ਜੁੜ ਗਿਆ ਨਾ, ਉਹ ਤਾਂ ਵਿਰਲਾ ਹੈ। ਕਿਉਂਕਿ ਹੈਨ ਵਿਰਲੇ ਨਾਹੀਂ ਘਣੇ, ਫੈਲ ਫਕਰ ਸੰਸਾਰ। ਅਸਲ ਵਿੱਚ ਉਹਨਾਂ ਦੀ ਗਿਣਤੀ ਵਿਰਲਿਆਂ ਵਿੱਚ ਹੈ। ਦਰਵੇਸ਼ੀ ਕੋ ਜਾਣਸੀ ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਫਕੀਰ ਫਕੀਰੀ ਵਾਲੇ ਗੁਣ ਜਿਹੜੇ ਨੇ ਆਪਣੇ ਅੰਦਰ ਧਾਰਨ ਕਰਦਾ, ਨਹੀਂ ਤਾਂ ਬਹੁਤੇ ਕੇਵਲ ਭੇਖ ਕਰਕੇ, ਪਹਿਰਾਵੇ ਕਰਕੇ, ਪਖੰਡ ਕਰਕੇ ਹੀ ਲੋਕਾਂ ਨੂੰ ਪ੍ਰਭਾਵਿਤ ਕਰ ਰਹੇ ਨੇ। ਬਾਬਾ ਫਰੀਦ ਜੀ ਨੇ ਸਾਨੂੰ ਸੁਚੇਤ ਕੀਤਾ, ਕਹਿਣ ਲੱਗੇ ਦੁਨੀਆ ਦੇ ਲੋਕੋ ਭੇਖ ਨਾਲ ਨਾ ਜੁੜਿਆ ਕਰੋ। ਕਹਿਣ ਲੱਗੇ ਬੰਦੇ ਦਾ ਜੀਵਨ ਵੇਖਿਆ ਕਰੋ, ਜੇ ਸਾਡਾ ਜੀਵਨ ਗੁਨਾਹਾਂ ਨਾਲ ਭਰਿਆ ਤਾਂ ਤੁਸੀਂ ਕੇਵਲ ਕਾਲੇ ਕੱਪੜੇ ਵੇਖ ਕੇ ਮੱਥੇ ਟੇਕੀ ਚੱਲੋ ਜੀ ਦਰਵੇਸ਼ ਆ ਗਿਆ, ਕਹਿਣ ਲੱਗੇ ਬਹੁਤ ਵੱਡੀ ਭੁੱਲ ਹੋਵੇਗੀ। ਅੱਜ ਵੀ ਬਹੁਤੇ ਗੁਨਾਹਗਾਰ ਆਪਣੇ ਗੁਨਾਹਾਂ ਨੂੰ ਫਕੀਰੀ ਦੇ ਲਿਬਾਸ ਵਿੱਚ ਲੁਕੋ ਕੇ ਲੋਕਾਂ ਦੇ ਸਾਹਮਣੇ ਆਏ ਨੇ ਔਰ ਲੋਕਾਂ ਨੂੰ ਗੁੰਮਰਾਹ ਕਰਦੇ ਨੇ। ਬਾਬਾ ਫਰੀਦ ਜੀ ਨੇ ਸੁਚੇਤ ਕੀਤਾ, ਕਹਿਣ ਲੱਗੇ ਫਰੀਦਾ ਕਾਲੇ ਮੈਂਡੇ ਕੱਪੜੇ, ਕਾਲਾ ਮੈਂਡਾ ਵੇਸ, ਗੁਨਹੀਂ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਕਹਿੰਦੇ ਮੈਂ ਅੰਦਰੋਂ ਗੁਨਾਹ ਨਾਲ ਭਰਿਆ, ਪਰ ਲੋਕ ਮੇਰੇ ਕਾਲੇ ਰੰਗ ਦੇ ਕੱਪੜੇ ਵੇਖ ਕੇ ਕਹੀ ਜਾਂਦੇ, ਵੇਖੋ ਜੀ ਦਰਵੇਸ਼ ਆ ਗਿਆ। ਉਹਨਾਂ ਨੇ ਦੱਸਿਆ, ਕਹਿਣ ਲੱਗੇ ਦਰਵੇਸ਼ ਹੁੰਦਾ ਕੌਣ ਹੈ? ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ, ਤਿੰਨ ਧੰਨ ਜਣੇਂਦੀ ਮਾਓ ਆਏ ਸਫਲ ਸੇ। ਜਿਨ੍ਹਾਂ ਨੂੰ ਪ੍ਰਭੂ ਨੇ ਆਪਣੇ ਲੜ ਲਾ ਲਿਆ ਉਹ ਦਰਵੇਸ਼ ਨੇ। ਉਹਨਾਂ ਦੀ ਮਾਤਾ ਜਨਮ ਦੇਣ ਵਾਲੀ ਵੀ ਧੰਤਾ ਯੋਗ ਅਤੇ ਉਹਨਾਂ ਦਾ ਜੱਗ ਵਿੱਚ ਆਉਣਾ ਵੀ ਸਫਲ। ਪਰ ਜਦੋਂ ਕੋਈ ਹੋਵੇ ਦਰਵੇਸ਼ ਅਤੇ ਚੱਲੇ ਦੁਨੀਆਦਾਰੀ ਦੀ ਤਰ੍ਹਾਂ, ਅੱਜ ਵੀ ਵੇਖੋ ਕਈ ਥਾਵਾਂ 'ਤੇ ਕਈ ਲੋਕ ਐਸੇ ਨੇ ਜਿਹੜੇ ਬਾਹਰੋਂ ਵੇਖਣ ਨੂੰ ਧਾਰਮਿਕ ਲੱਗਣਗੇ ਅਤੇ ਗੁਰੂ ਸਾਹਿਬ ਦੇ ਗੁਰਪੁਰਬ ਉਹਨਾਂ ਮਨਾਉਣੇ ਹੋਣ ਅਤੇ ਉਹ ਸਮਾਗਮ ਨਹੀਂ ਕਰਦੇ, ਕੜਾਹ ਪ੍ਰਸ਼ਾਦ ਦੀ ਦੇਗ ਨਹੀਂ, ਉਹ ਤਾਂ ਕੀ ਕਹਿਣਗੇ? ਕਹਿਣਗੇ ਅਸੀਂ ਬੱਚਿਆਂ ਦੇ ਜਨਮ ਦਿਨ ਵਾਂਗ ਕੇਕ ਕੱਟ ਕੇ ਅਸੀਂ ਗੁਰੂ ਸਾਹਿਬ ਦਾ ਜਨਮ ਦਿਨ ਮਨਾਉਣਾ। ਹੁਣ ਕਰ ਰਹੇ ਨੇ ਧਰਮ ਕਰਮ ਅਤੇ ਰੰਗਤ ਹੈ ਦੁਨਿਆਵੀ, ਵੀ ਕੇਕ ਦਾ ਸੰਬੰਧ ਗੁਰੂ ਸਾਹਿਬ ਦੇ ਪ੍ਰਕਾਸ਼ ਦਿਹਾੜੇ ਨਾਲ ਕੀ ਹੈ? ਤੁਸੀਂ ਦੇਗ ਬਣਾਓ, ਅਰਦਾਸ ਕਰੋ, ਗੁਰਮਤਿ ਸਮਾਗਮ ਕਰੋ, ਇਹ ਤਾਂ ਪ੍ਰਕਾਸ਼ ਦਿਹਾੜੇ ਦੀ ਸਾਰਥਕਤਾ ਹੈ। ਸਾਹਿਬ ਕਹਿੰਦੇ ਬਿਲਕੁਲ ਇਸੇ ਤਰ੍ਹਾਂ ਫਰੀਦਾ ਦਰਵੇਸ਼ੀ ਗਾਖੜੀ ਚੱਲਾਂ ਦੁਨੀਆ ਭੱਤ। ਕਹਿੰਦੇ ਦਰਵੇਸ਼ੀ ਅਤੇ ਵਿਖਮ ਗਾਖੜੀ, ਪਰ ਮੈਂ ਦੁਨੀਆਦਾਰਾਂ ਦੀ ਤਰ੍ਹਾਂ ਚੱਲ ਪਿਆ, ਹੋਇਆ ਕੀ ਬੰਨ ਉਠਾਈ ਪੋਟਲੀ ਕਿੱਥੇ ਵੰਜਾਂ ਘੱਤ। ਦਰਵੇਸ਼ਾਂ ਨੂੰ ਲੋੜ ਹੀ ਹੈ ਰੁੱਖਾਂ ਦੀ ਜੀ ਰਾਂਦ, ਰੁੱਖਾਂ ਵਰਗਾ ਜੇਰਾ ਚਾਹੀਦਾ, ਸਬਰ ਚਾਹੀਦਾ ਦਰਵੇਸ਼ਾਂ ਦੇ ਅੰਦਰ। ਧੰਨ ਗੁਰੂ ਗ੍ਰੰਥ ਸਾਹਿਬ ਜੀ ਨੇ ਦਰਵੇਸ਼ ਦੀ ਪਦਵੀ ਬਹੁਤ ਉੱਚੀ ਦੱਸੀ ਹੈ। ਉਹਨਾਂ ਦੇ ਬਚਨ ਨੇ ਪੀਰ ਪੈਕਾਂਬਰ ਸਾਲਕ ਸਾਧਕ ਸ਼ੋਧੇ ਅਰਸ਼ ਸ਼ਹੀਦ ਸ਼ੇਖ ਮਸਾਇਕ ਕਾਜੀ ਮੁੱਲਾ ਦਰ ਦਰਵੇਸ਼ ਰਸੀਦ। ਰਸੀਦ ਦਾ ਅਰਥ ਹੈ ਪਹੁੰਚ, ਦਰਵੇਸ਼ ਦੀ ਰਸੀਦ ਪਹੁੰਚ ਹੈ ਪਰਮਾਤਮਾ ਤੱਕ। ਇਸ ਕਰਕੇ ਉਹ ਵਿਰਲੇ ਨੇ ਜਿਨ੍ਹਾਂ ਨੂੰ ਆਪਾਂ ਦਰਵੇਸ਼ ਕਹਿ ਸਕਦੇ ਹਾਂ।
ਜੇ ਘਰ ਘਰ ਹੰਡੈ ਮੰਗਤਾ ਤਿਗ ਜੀਵਨ ਤਿਗ ਵੇਸ।
ਜੇ ਕੋਈ ਦਰਵੇਸ਼ ਫਕੀਰ ਕਿਰਤ ਨਾ ਕਰੇ, ਹੱਥ ਵਿੱਚ ਠੂਠਾ ਖੱਪਰ ਪਕੜ ਕੇ ਕਾਲਾ ਵੇਸ਼ ਧਾਰਨ ਕਰਕੇ ਲੋਕਾਂ ਕੋਲ ਮੰਗਦਾ ਫਿਰੇ, ਸਾਹਿਬ ਕਹਿੰਦੇ ਫਿਟਕਾਰ ਹੈ ਉਹਦੇ ਜੀਵਨ 'ਤੇ ਫਿਟਕਾਰ ਹੈ ਇਹੋ ਜਿਹੇ ਵੇਸ ਲਿਬਾਸ 'ਤੇ। ਇਸੇ ਕਰਕੇ ਸਾਹਿਬ ਨੇ ਪਾਵਨ ਬਾਣੀ ਵਿੱਚ ਬਚਨ ਕਿਹਾ ਕਿ ਜਿਹੜੇ ਮਾਨੋ ਕੇਵਲ ਮੰਗਣ ਦੀ ਖਾਤਰ ਫਕੀਰ ਬਣਦੇ ਨੇ, ਭੁੱਖੇ ਮੁੱਲਾਂ ਘਰੇ ਮਸੀਤ ਵਾਲੀ ਜਿਨ੍ਹਾਂ ਦੀ ਗੱਲ ਹੈ, ਜਾਂ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੂਲ ਨਾ ਲੱਗੀਐ ਪਾਏ, ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੈ ਸੇ। ਅਸਲ ਵਿੱਚ ਉਹ ਤਾਂ ਮੂਲ ਰੂਪ ਵਿੱਚ ਹੀ ਖੁੰਝੇ ਹੋਏ ਨੇ। ਜੋਗੀ ਹੋਵਾਂ ਜੱਗ ਫਿਰਾਂ ਘਰ ਘਰ ਭੀਖਿਆ ਲਿਓ, ਕਹਿਣ ਲੱਗੇ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦੇਵੋ, ਇਸ ਭੇਖੈ ਥਾਵੋਂ ਗਿਰਹੋ ਭਲਾ ਜਿੱਥੋਂ ਕੋ ਵਰਸਾਏ। ਇਹੋ ਜੇ ਭੇਖ ਨਾਲੋਂ ਤਾਂ ਗ੍ਰਿਸਤੀ ਚੰਗਾ, ਕਿਉਂਕਿ ਹੋਏ ਅਤੀਤ ਗ੍ਰਿਸਤ ਤਜ ਫਿਰ ਉਨਹੂ ਕੇ ਕਰ ਮੰਗਣ ਜਾਈ। ਇੱਕ ਪਾਸੇ ਗ੍ਰਿਸਤੀਆਂ ਨੂੰ ਦੁੱਖਾਂ ਦਾ ਘਰ ਅਤੇ ਕਹਿਣਾ ਵੀ ਇਹ ਨਹੀਂ ਪਰਮਾਤਮਾ ਨੂੰ ਮਿਲ ਸਕਦੇ, ਅਤੇ ਦੂਜੇ ਪਾਸੇ ਉਹਨਾਂ ਦੇ ਘਰਾਂ ਵਿੱਚ ਹੀ ਮੰਗਣ ਜਾਣਾ। ਸਾਹਿਬ ਕਹਿਣ ਲੱਗੇ ਦੇਣ ਵਾਲੇ ਨਰਕਾਂ ਨੂੰ ਅਤੇ ਲੈਣ ਵਾਲੇ ਸਵਰਗਾਂ ਨੂੰ ਇਹੋ ਜਿਹਾ ਧੱਕਾ ਹੋਰ ਕਿਤੇ ਹੋ ਸਕਦਾ? ਲੈਂਦੇ ਸੁਰਗ ਦਿੰਦੇ ਨਰਕ, ਵੇਖੋ ਇਹ ਧਿੰਗਾਣਾ। ਇਹ ਸਭ ਤੋਂ ਵੱਡਾ ਜ਼ੁਲਮ ਹੈ ਕਿ ਜਿਹੜੇ ਦਾਨ ਲੈਣ ਉਹ ਕਹਿਣ ਵੀ ਅਸੀਂ ਸਵਰਗਾਂ ਨੂੰ ਜਾਣਾ, ਅਤੇ ਜਿਹੜੇ ਕਿਰਤੀ ਦਾਨ ਦੇਣ ਕਹਿਣਾ ਵੀ ਤੁਸੀਂ ਤਾਂ ਕਿਰਤੀ ਹੋ, ਤੁਸੀਂ ਤਾਂ ਬੱਚਿਆਂ ਵਿੱਚ ਰਹਿੰਦੇ ਹੋ, ਤੁਸੀਂ ਨਰਕਾਂ ਨੂੰ ਜਾਓਗੇ। ਇਸੇ ਕਰਕੇ ਕਿਹਾ ਕਿਸੇ ਬੰਦੇ ਦੇ ਮਗਰ ਤੁਰਨ ਦੀ ਬਜਾਏ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜੋ, ਤੁਸੀਂ ਗੁੰਮਰਾਹ ਨਹੀਂ ਹੋਵੋਗੇ। ਤੁਸੀਂ ਘਰ ਵਿੱਚ ਰਹਿ ਕੇ ਨਾਨਕ ਘਰ ਹੀ ਬੈਠਿਆਂ ਜੋਗ ਪਾਈਐ ਸਤਿਗੁਰ ਕਹਿ ਉਪਦੇਸ਼। ਸਾਹਿਬ ਕਹਿੰਦੇ ਧਿਗ ਜੀਵਨ ਧਿਗ ਵੇਸ, ਲੱਖ ਵਾਰ ਕਿਸੇ ਨੂੰ ਫਿਟੇ ਮੂੰਹ ਕਹਿਣਾ ਹੋਵੇ ਤਾਂ ਇੱਕ ਵਾਰ ਧ੍ਰਿਗ ਕਹਿ ਦਿਓ। ਧਿਗ ਜੀਵਨ ਉਹਨੂੰ ਲੱਖ ਫਿਟਕਾਰਾਂ ਉਹਦੇ ਜੀਵਨ 'ਤੇ ਅਤੇ ਉਹਦੇ ਲਿਬਾਸ 'ਤੇ, ਜਿਹੜਾ ਦਰਵੇਸ਼ ਹੋ ਕੇ ਅਤੇ ਫਿਰ ਘਰ ਘਰ ਮੰਗਦਾ ਫਿਰਦਾ।
ਜੇ ਆਸਾ ਅੰਦੇਸਾ ਤਜ ਰਹਿ, ਗੁਰਮੁਖ ਭਿਖਿਆ ਨਾਉ।
ਹਾਂ, ਜੇ ਕੋਈ ਆਪਣੇ ਜੀਵਨ ਵਿੱਚੋਂ ਆਸਾ ਅਤੇ ਚਿੰਤਾ ਤਿਆਗ ਕੇ ਗੁਰੂ ਦੇ ਸਨਮੁਖ ਹੋ ਕੇ ਪਰਮੇਸ਼ਰ ਦੇ ਦਰ ਤੋਂ ਪ੍ਰਭੂ ਦੇ ਨਾਮ ਦੀ ਖੈਰ ਮੰਗੇ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ, ਜੇ ਇਹ ਅਰਦਾਸ ਕਰੇ ਕਿ ਮੰਗੋ ਰਾਮ ਤੇ ਇੱਕ ਦਾਨ, ਸਗਲ ਮਨੋਰਥ ਪੂਰਨ ਹੋਵੇ, ਸਿਮਰੋ ਤੁਮਰਾ ਨਾਮ, ਚਰਨ ਤੁਮਾਰੇ ਹਿਰਦੈ ਵਾਸੈ, ਸੰਤਨ ਕਾ ਸੰਗ ਪਾਵੋ, ਸੋਗ ਅਗਨ ਮੈਂ ਮਨ ਨਾ ਵਿਆਪੈ, ਆਠ ਪੈਰ ਗੁਣ ਗਾਵੋ। ਅਤੇ ਸਾਹਿਬ ਕਹਿੰਦੇ ਫਿਰ ਬਚਪਨ ਜਵਾਨੀ ਅਤੇ ਬੁਢਾਪਾ, ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਹਰ ਜਾਪਣ। ਜਦੋਂ ਇਹ ਅਵਸਥਾ ਬਣ ਜਾਵੇ, ਸਵਸਥ ਵਿਵਸਥਾ ਹਰ ਕੀ ਸੇਵਾ, ਮਧਿਅੰਤ ਪ੍ਰਭ ਜਾਪਣ, ਅਤੇ ਫਿਰ ਨਾਨਕ ਰੰਗ ਲੱਗਾ ਪਰਮੇਸ਼ਰ ਬਹੁੜ ਜਨਮ ਨਾ ਛਾਪਣ। ਜੇ ਕਿਤੇ ਆਹ ਰੰਗ ਲੱਗ ਜਾਵੇ ਜ਼ਿੰਦਗੀ ਵਿੱਚ ਤਾਂ ਬੰਦਾ ਜਨਮ ਮਰਨ ਤੋਂ ਮੁਕਤ ਹੋ ਜਾਂਦਾ। ਆਹ ਖੈਰ ਆਹ ਭੀਖਿਆ ਮਾਲਕ ਦੇ ਦਰ ਤੋਂ ਮੰਗਣੀ ਹੈ।
ਕਿਸਕੇ ਚਰਨ ਪਖਾਲੀ ਹੈ, ਨਾਨਕ ਹਉ ਬਲਿਹਾਰੈ ਜਾਉ।
ਜੇ ਕਿਤੇ ਇਹੋ ਜਿਹਾ ਦਰਵੇਸ਼ ਮਿਲ ਪਵੇ ਨਾ ਜਿਹੜਾ ਅੰਦਰੋਂ ਪਰਮੇਸ਼ਰ ਦੇ ਨਾਮ ਨਾਲ ਰੰਗਿਆ ਹੋਵੇ, ਸਾਹਿਬ ਕਹਿੰਦੇ ਮੈਂ ਤੇ ਉਹਦੇ ਚਰਨ ਧੋਵਾਂ, ਹੇ ਨਾਨਕ ਉਹਦੇ ਤੋਂ ਮੈਂ ਸਦਾ ਬਲਿਹਾਰੇ ਜਾਵਾਂ।
ਮਹੱਲਾ ਤੀਜਾ, ਨਾਨਕ ਤਰਵਰ ਏਕ ਫਲ, ਦੋਏ ਪੰਖੇ ਰੂ ਆਹੇ।
ਇਹ ਨਾਨਕ ਜਗਤ ਮਾਨੋ ਇੱਕ ਦਰਖਤ ਹੈ ਅਤੇ ਇਹਦੇ ਉੱਪਰ ਮੋਹ ਮਾਇਆ ਦਾ ਫਲ ਲੱਗਾ ਹੋਇਆ ਅਤੇ ਦੋ ਤਰ੍ਹਾਂ ਦੇ ਪੰਛੀ ਇਹਦੇ ਕੋਲ ਆਉਂਦੇ ਹਨ।
ਆਵਤ ਜਾਤ ਨਾ ਦਿਸਹੇ, ਨਾ ਪਰ ਪੰਖੀ ਤਾਹੇ।
ਉਹ ਆਉਂਦੇ ਅਤੇ ਜਾਂਦੇ ਦਿਸਦੇ ਨਹੀਂ, ਨਾ ਉਹਨਾਂ ਕੋਲ ਉੱਡਣ ਲਈ ਖੰਭ ਨੇ। ਭਾਵ ਇੱਕ ਅਲੰਕਾਰ ਹੈ ਕਿ ਜੀਵ ਇੱਕ ਪੰਛੀ ਦੀ ਤਰ੍ਹਾਂ, ਜਿਵੇਂ ਫਰੀਦਾ ਸਰਵਰ ਪੰਖੀ ਹੇਕੜੋ ਫਾਹੀ ਵਾਲ ਪਚਾਸ। ਭਾਵ ਦੋ ਤਰ੍ਹਾਂ ਦੇ ਪੰਛੀ ਆਉਂਦੇ ਨੇ, ਬਿਰਖੈ ਹੇਠ ਸਭ ਜੰਤ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਅਸਤ ਅਦੋਤ ਭਏ ਉੱਠ ਚੱਲੇ, ਜਿਉਂ ਜਿਉਂ ਔਦ ਵਿਹਾਣੀਆਂ। ਦੋ ਤਰ੍ਹਾਂ ਦੇ ਪੰਛੀ ਆਉਂਦੇ ਨੇ, ਇੱਕ ਗੁਰਮੁਖ ਅਤੇ ਇੱਕ ਮਨਮੁਖ। ਸਾਹਿਬ ਕਹਿ ਰਹੇ ਨੇ ਉਹਨਾਂ ਦੇ ਵਿੱਚ ਅੰਤਰ ਕੀ ਹੈ?
ਬਹੁ ਰੰਗੀ ਰਸ ਭੋਗਿਆ ਸ਼ਬਦ ਰਹੇ ਨਿਰਬਾਣ।
ਮਨਮੁੱਖ ਤੇ ਦੁਨੀਆਂ ਦੇ ਬਹੁਤੇ ਰੰਗਾਂ ਵਿੱਚ ਖਚ ਧੋ ਕੇ, ਦੁਨੀਆਂ ਦੇ ਰਸ ਕਸ ਭੋਗ ਕੇ ਜਨਮ ਵਿਅਰਥ ਗਵਾ ਕੇ ਚਲਿਆ ਜਾਂਦਾ, ਕਿਉਂਕਿ ਰੰਗ ਤਮਾਸ਼ੇ ਬਹੁ ਵਿਧੀ ਚਾਏ ਲੱਗ ਰਿਹਾ, ਚਿੱਤ ਨਾ ਆਇਓ ਪਾਰ ਬ੍ਰਹਮ ਤਾਂ ਸਰਪ ਕੀ ਜੂਨ ਗਿਆ। ਪਰ ਗੁਰਮੁਖ ਕੀ ਕਰਦਾ? ਸ਼ਬਦ ਰਹੇ ਨਿਰਬਾਣ, ਉਹ ਨਿਰਇਸ਼ਿਤ ਹੋ ਕੇ, ਨਿਰਚਾਹਤ ਹੋ ਕੇ ਸਦਾ ਸ਼ਬਦ ਨਾਲ ਜੁੜਦਾ ਅਤੇ ਸ਼ਬਦ ਵਿੱਚੋਂ ਨਾਮ ਰੂਪੀ ਰਸ ਨੂੰ ਪ੍ਰਾਪਤ ਕਰਦਾ। ਇਸ ਕਰਕੇ ਦੋ ਤਰ੍ਹਾਂ ਦੇ ਜੀਵ ਰੂਪੀ ਪੰਛੀ, ਇੱਕ ਮਨਮੁੱਖ ਅਤੇ ਇੱਕ ਗੁਰਮੁਖ। ਮਨਮੁੱਖ ਜਿਹੜੇ ਨੇ ਬਿੱਖ ਰੂਪੀ ਫਲ ਖਾ ਕੇ ਤੁਰ ਜਾਂਦੇ ਨੇ, ਪਰ ਗੁਰਮੁਖ ਨਾਮ ਰੂਪੀ ਅੰਮ੍ਰਿਤ ਦਾ ਫਲ ਆਪਣੀ ਝੋਲੀ ਵਿੱਚ ਪਵਾਉਂਦੇ ਹਨ।
ਹਰ ਰਸ ਫਲ ਰਾਤੇ ਨਾਨਕਾ ਕਰਮ ਸੱਚਾ ਨਿਸ਼ਾਨ।
ਜਿਨ੍ਹਾਂ 'ਤੇ ਮਾਲਕ ਦੀ ਨਦਰੇ ਕਰਮ ਦਾ ਸੱਚਾ ਨਿਸ਼ਾਨ ਜਿਨ੍ਹਾਂ ਦੇ ਮੱਥੇ 'ਤੇ ਲੱਗ ਗਿਆ, ਸੱਚਮੁੱਚ ਹੇ ਨਾਨਕ ਜੀ, ਉਹ ਤਾਂ ਹਰੀ ਦੇ ਨਾਮ ਰਸ ਦਾ ਜਿਹੜਾ ਫਲ ਹੈ ਉਹ ਇਸ ਜੀਵਨ ਦੇ ਵਿੱਚ ਖਾਂਦੇ ਨੇ, ਭਾਵ ਜੀਵਨ ਸਫਲ ਕਰ ਲੈਂਦੇ ਹਨ।
ਪੌੜੀ ਆਪੇ ਧਰਤੀ ਆਪੇ ਹੈ ਰਾਹਕ।
ਗਰੀਬ ਨਵਾਜ਼ ਸਤਿਗੁਰੂ ਸ਼੍ਰੀ ਗੁਰੂ ਰਾਮਦਾਸ ਜੀ ਦੀ ਉਚਾਰਨ ਕੀਤੀ ਹੋਈ ਇਹ ਵਾਰ, ਜਿਹਦੇ ਵਿੱਚ 21 ਪੌੜੀਆਂ ਨੇ ਅਤੇ ਇਹ 6ਵੀਂ ਪੌੜੀ ਹੈ, ਇਹਦੇ ਵਿੱਚ ਹੁਣ ਪ੍ਰਭੂ ਦੀ ਸਰਬ ਵਿਆਪਕਤਾ ਔਰ ਪ੍ਰਭੂ ਜਿਸ ਤਰ੍ਹਾਂ ਸਰਬ ਕਲਾ ਸਮਰੱਥ ਹੈ, ਪ੍ਰਭ ਸਭਨਾ ਗੱਲਾਂ ਜੋਗਾ ਜੀਓ, ਉਹ ਆਪ ਹੀ ਸਭ ਕੁਝ ਹੈ। ਆਪੇ ਬਹੁ ਬਿਧ ਰੰਗਲਾ ਸਖੀਏ ਮੇਰਾ ਲਾਲ। ਉਹ ਪਾਣੀ ਵੀ ਹੈ, ਧਰਤੀ ਵੀ ਹੈ, ਆਕਾਸ਼ ਵੀ ਹੈ, ਉਹ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਹੈ। ਇਸ ਕਰਕੇ ਸਤਿਗੁਰਾਂ ਅਲੰਕਾਰ ਬੰਨਿਆ ਕਹਿਣ ਲੱਗੇ, ਵੇਖੋ ਧਰਤੀ ਹੋਰ, ਕਿਰਸਾਨ ਹੋਰ, ਬੀਜ ਹੋਰ, ਖਾਣ ਵਾਲੇ ਹੋਰ, ਪੀਣ ਵਾਲੇ ਹੋਰ, ਪਰ ਇੱਥੇ ਜਦੋਂ ਵਿਆਪਕਤਾ ਦੀ ਗੱਲ ਆਈ, ਕਹਿ ਦਿੱਤਾ ਆਪੇ ਧਰਤੀ ਆਪੇ ਹੈ ਰਾਹਕ। ਧਰਤੀ ਵੀ ਮੇਰਾ ਨਿਰੰਕਾਰ ਆਪ ਹੀ ਹੈ, ਅਤੇ ਰਾਹਕ ਦਾ ਅਰਥ ਹੁੰਦਾ ਕਿਸਾਨ, ਜ਼ਿਮੀਂਦਾਰ ਜਿਹੜਾ ਧਰਤੀ ਨੂੰ ਵਾਹੁੰਦਾ। ਆਪ ਹੀ ਪ੍ਰਭੂ ਕਿਰਸਾਨ ਹੈ, ਆਪ ਜਮਾਏ ਪਿਸਾਵੈ, ਆਪ ਹੀ ਖੇਤੀ ਨੂੰ ਜਮਾਉਂਦਾ ਭਾਵ ਉਗਾਉਂਦਾ ਹੈ, ਅਤੇ ਫਿਰ ਖੇਤੀ ਨੂੰ ਕੱਟ ਕੇ ਅਤੇ ਉਹਦੇ ਜਿਹੜੇ ਦਾਣੇ ਹੁੰਦੇ ਨੇ ਉਹਨਾਂ ਨੂੰ ਆਪ ਹੀ ਭਿਉਂਦਾ ਹੈ, ਕਿਸੇ ਚੱਕੀ 'ਤੇ ਕਿਸੇ ਖਰਾਸ 'ਤੇ ਲਿਜਾ ਕਰਕੇ।
ਆਪ ਪਕਾਵੈ ਆਪ, ਆਪ ਭਾਂਡੇ ਦੇ ਪਰੋਸੈ, ਆਪੇ ਹੀ ਬੈ ਖਾਵੈ।
ਪ੍ਰਭੂ ਆਪ ਹੀ ਪਕਾਉਣ ਵਾਲਾ ਹੈ ਅਤੇ ਆਪ ਹੀ ਭਾਂਡੇ ਵਰਤਾ ਕੇ ਫਿਰ ਪਰੋਸਦਾ ਹੈ, ਔਰ ਆਪੇ ਹੀ ਬਹਿ ਕੇ ਖਾਂਦਾ ਹੈ, ਭਾਵ ਹਰ ਇੱਕ ਦੇ ਅੰਦਰ ਪਰਮਾਤਮਾ ਦੀ ਜੋਤ ਹੈ, ਸਭ ਮੈਂ ਜੋਤ, ਜੋਤ ਹੈ ਸੋਏ। ਇਸ ਕਰਕੇ ਆਪੇ ਮਾਛੀ ਮਾਛਲੀ, ਆਪੇ ਝੀਵਰ ਜਾਲ, ਉਹ ਤਾਂ ਹਰ ਇੱਕ ਦੇ ਅੰਦਰ ਆਪ ਹੀ ਰਮਿਆ ਹੋਇਆ ਹੈ।
ਆਪੇ ਜਲ ਆਪੇ ਦੇ ਚਿੰਗਾ, ਆਪੇ ਚੁਲੀ ਭਰਾਵੈ।
ਪ੍ਰਭੂ ਆਪ ਹੀ ਜਲ ਛਕਦਾ, ਆਪ ਹੀ ਜਲ ਛਕਾਉਣ ਵਾਲਾ ਹੈ, ਅਤੇ ਆਪ ਹੀ ਬਹਿ ਕੇ ਭੋਜਨ ਖਾਣ ਵਾਲਿਆਂ ਵਿੱਚ ਰਮਿਆ ਹੋਇਆ, ਅਤੇ ਇੱਕ ਖਾਸ ਕਰਕੇ ਜਿਨ੍ਹਾਂ ਦੇ ਦੰਦਾਂ ਵਿੱਚ ਵਿਰਲਾਪਨ ਹੁੰਦਾ, ਜਦੋਂ ਉਹ ਭੋਜਨ ਛਕਦੇ ਨੇ ਅਤੇ ਭੋਜਨ ਦੇ ਵਿੱਚ ਜਿਹੜੀ ਰੋਟੀ ਦੀ ਬੁਰਕੀ ਆਦਿਕ ਫਸੀ ਹੁੰਦੀ ਹੈ, ਉਹਨੂੰ ਇੱਕ ਸੂਈ ਨੁਮਾ ਸ਼ਿੰਗਾ ਦੇ ਨਾਲ ਦੰਦਾਂ ਦੇ ਵਿੱਚੋਂ ਉਹ ਕੱਢੀ ਜਾਂਦੀ ਹੈ। ਸਾਹਿਬ ਕਿਰਪਾ ਕਰ ਰਹੇ ਨੇ ਕਿ ਪ੍ਰਭੂ ਆਪੇ ਜਲ ਆਪੇ ਦੇ ਸ਼ਿੰਗਾ, ਆਪੇ ਹੀ ਜਲ ਛਕਾਉਣ ਵਾਲਾ ਅਤੇ ਆਪੇ ਹੀ ਉਹ ਬਰੀਕ ਜੀ ਸੂਈ ਨੁਮਾ ਜਿਹੜਾ ਸ਼ਿੰਗਾ ਹੈ ਦੰਦਾਂ ਵਿੱਚੋਂ ਫਸਿਆ ਹੋਇਆ ਭੋਜਨ ਕੱਢਣ ਵਾਸਤੇ ਆਪ ਹੀ ਉਹ ਦੇਣ ਵਾਲਾ ਹੈ, ਆਪੇ ਚੁਲੀ ਭਰਾਵੈ ਅਤੇ ਫਿਰ ਆਪ ਹੀ ਚੁਲੀਆਂ ਕਰਵਾ ਰਿਹਾ ਹੈ।
ਆਪੇ ਸੰਗਤ ਸਦ ਬਹਾਲੈ, ਆਪੇ ਵਿਦਾ ਕਰਾਵੈ।
ਆਪ ਹੀ ਪ੍ਰਭੂ ਸੰਗਤ ਸੱਦਦਾ ਹੈ ਅਤੇ ਆਪ ਹੀ ਉਹਨਾਂ ਦੀ ਸੇਵਾ ਕਰਦਾ ਅਤੇ ਆਪ ਹੀ ਫਿਰ ਵਿਦਾਇਗੀ ਦਿੰਦਾ ਹੈ, ਭਾਵ ਸੰਗਤ ਵਿੱਚ ਵੀ ਆਪ ਹੈ, ਸੰਗਤ ਨੂੰ ਜੀ ਆਇਆਂ ਕਹਿਣ ਵਾਲਿਆਂ 'ਚ ਵੀ ਆਪ ਹੈ, ਅਤੇ ਜਦੋਂ ਵਿਦਾਇਗੀ ਦਿੱਤੀ ਜਾਂਦੀ ਹੈ ਸੰਗਤ ਨੂੰ, ਉਹਨਾਂ ਵਿੱਚ ਵੀ ਮੇਰਾ ਪਰਮੇਸ਼ਰ ਆਪ ਹੀ ਰਮਿਆ ਹੋਇਆ। ਆਪੇ ਸੰਗਤ ਸੱਦ ਬਹਾਲੈ, ਆਪੇ ਵਿਦਾ ਕਰਾਵੈ, ਆਪੇ ਹੀ ਉਹ ਸੰਗਤ ਸਾਧਦਾ ਤੇ ਆਪੇ ਹੀ ਵਿਦਾਇਗੀ ਦਿੰਦਾ ਹੈ।
ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੇ।
ਹੁਣ ਪੌੜੀ ਦੀ ਜਿਹੜੀ ਅਖੀਰਲੀ ਪੰਗਤੀ ਹੁੰਦੀ ਇਹਦੇ ਵਿੱਚ ਭਾਵ ਹੁੰਦਾ ਕਿ ਹੈ ਤਾਂ ਪ੍ਰਭੂ ਸਾਰਿਆਂ ਵਿੱਚ ਹੀ, ਕੋਈ ਐਸੀ ਥਾਂ ਨਹੀਂ ਜਿੱਥੇ ਪਰਮੇਸ਼ੁਰ ਨਹੀਂ ਹੈ, ਪਰ ਅਖੀਰਲੀ ਪੰਗਤੀ ਵਿੱਚ ਤੱਤ ਕੱਢ ਦਿੱਤਾ ਕਿ ਜਿਨ੍ਹਾਂ 'ਤੇ ਉਹ ਕਿਰਪਾਲੂ ਹੋ ਜਾਂਦਾ ਹੈ ਉਹ ਸਾਰਿਆਂ ਦਾ ਹੈ, ਉਹ ਸਾਰਿਆਂ ਵਿੱਚ, ਪਰ ਜਿਹਦੇ 'ਤੇ ਉਹ ਕਿਰਪਾ ਕਰਦਾ, ਜਿਸ ਨੂੰ ਕਿਰਪਾਲ ਹੋਵੇ ਹਰ ਆਪੇ ਤਿਸ ਨੂੰ ਹੁਕਮ ਮਨਾਵੇ, ਉਹਨੂੰ ਫਿਰ ਆਪਣਾ ਹੁਕਮ ਮਨਾਉਂਦਾ, ਉਹਨੂੰ ਆਪਣੀ ਰਜ਼ਾ ਦੇ ਵਿੱਚ ਤੋਰਦਾ, ਭਾਵ ਜਿਹਦੇ 'ਤੇ ਕਿਰਪਾ ਕਰਨੀ ਹੋਵੇ ਉਹਨੂੰ ਪ੍ਰਭੂ ਹੁਕਮ ਰਜਾਈ ਤੋਰ ਕੇ ਫਿਰ ਆਪਣੇ ਹੱਥੀਂ ਸਵਾਰ ਕੇ ਆਪਣੇ ਨਾਲ ਮੇਲ ਲੈਂਦਾ। ਸੱਚਮੁੱਚ ਖਾਲਸਾ ਵੀ ਇੱਕ ਦਰਵੇਸ਼ ਹੈ ਜਿਹਨੂੰ 239 ਸਾਲ ਦਾ ਸਮਾਂ ਲਾ ਕੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਗਿਆ ਉੱਥੇ 230 ਸਾਲ ਦਾ ਸਮਾਂ ਲਾ ਕੇ ਖੰਡੇ ਦੀ ਪੌਲ ਨਾਲ ਜੋੜਿਆ ਗਿਆ। ਅੱਜ ਵੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਆਪਾਂ ਹਿੰਦੂ ਹੈ ਕੋਈ ਨਹੀਂ, ਮੁਸਲਮਾਨ ਆਪਾਂ ਬਣਨਾ ਕੋਈ ਨਹੀਂ, ਜੈਨੀ ਬੋਧੀ ਨਾਲ ਆਪਣਾ ਸੰਬੰਧ ਕੋਈ ਨਹੀਂ, ਅਤੇ ਸਿੱਖ ਆਪਾਂ ਬਣੇ ਕੋਈ ਨਹੀਂ, ਅਤੇ ਜਾਵਾਂਗੇ ਕਿੱਧਰ ਨੂੰ। ਇਸ ਕਰਕੇ ਇੱਕ ਤਾਂ ਖੰਡੇ ਦੀ ਪੌਲ ਅਮਰ ਛਕੋ ਅਤੇ ਦੂਸਰਾ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜੋ। ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ ਵਾਲੀ ਅਵਸਥਾ ਜਿਹੜੀ ਉਹ ਬਣ ਜਾਵੇਗੀ। ਜਿਵੇਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਖਾਲਸਾਈ ਜਾਹੋ ਜਲਾਲ ਦੇ ਨਾਲ ਅੱਜ ਹੋਲਾ ਮਹੱਲਾ ਮਨਾਇਆ ਜਾ ਰਿਹਾ, ਇਸੇ ਤਰ੍ਹਾਂ ਹਰ ਸਾਲ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੀ ਹੋਲਾ ਮਹੱਲਾ ਬੜੀ ਜਾਹੋ ਜਲਾਲ ਦੇ ਨਾਲ ਮਨਾਉਂਦੀਆਂ ਹਨ। ਔਰ ਇੱਕ ਦੋ ਬੇਨਤੀਆਂ ਨੇ ਕਿ ਜਦੋਂ ਰਾਤ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਮਾਪਤੀ ਹੁੰਦੀ ਹੈ, ਪਾਲਕੀ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਵੱਲ ਲੈ ਕੇ ਜਾਂਦੀਆਂ ਨੇ, ਅਤੇ ਉਸ ਵੇਲੇ ਫੁੱਲਾਂ ਦੀ ਜਿਹੜੀ ਵਰਖਾ ਹੈ ਉਹ ਕੀਤੀ ਜਾਵੇ, ਕਿਉਂਕਿ ਸੈਂਟ ਆਦਿਕ ਦਾ ਛਿੜਕਾਅ ਕਰਨਾ ਇਹਦਾ ਹੋਲੇ ਮਹੱਲੇ ਨਾਲ ਕੋਈ ਸੰਬੰਧ ਨਹੀਂ ਹੈ। ਕਈ ਵਾਰ ਵੱਖ ਵੱਖ ਤਰ੍ਹਾਂ ਦੀ ਸਪਰੇ ਜਿਹੜੇ ਸੇਵਾ ਕਰਨ ਵਾਲੇ ਨੇ ਪਾਲਕੀ ਸਾਹਿਬ ਵਾਲੇ ਉਹਨਾਂ ਦੀਆਂ ਅੱਖਾਂ ਵਿੱਚ ਪੈ ਜਾਂਦੀ ਹੈ ਅਤੇ ਬੇਅਦਬੀ ਹੋਣ ਦਾ ਡਰ ਰਹਿੰਦਾ। ਪਿਛਲੀ ਵਾਰ ਵੀ ਬੇਨਤੀ ਕੀਤੀ ਅਤੇ ਕਾਫੀ ਜਿਹੜੀਆਂ ਸੁਲਝੀਆਂ ਹੋਈਆਂ ਸੰਗਤਾਂ ਨੇ ਉਹਨਾਂ ਨੇ ਇਹਦੇ ਵਿੱਚ ਬਦਲਾਵ ਕੀਤਾ ਸੀ ਕਿ ਸੈਂਟ ਦਾ ਛਿੜਕਾਅ ਜਾਂ ਸਪਰੇ ਆਦਿਕ ਦਾ ਛਿੜਕਾਅ ਕਰਨ ਦੀ ਬਜਾਏ ਫੁੱਲਾਂ ਦੀ ਵਰਖਾ ਕੀਤੀ ਜਾਵੇ। ਇੱਥੇ ਤੱਕ ਕਿ ਜਿਹੜੇ ਸਿੰਘ ਸਾਹਿਬ ਪਾਲਕੀ ਸਾਹਿਬ ਨਾਲ ਜਾਂਦੇ ਨੇ ਉਹਨਾਂ ਨੂੰ ਬਾਅਦ ਵਿੱਚ ਕਿਹਾ ਜਾਂਦਾ ਵੀ ਦੋ ਸ਼ਬਦ ਹੁਣ ਤੁਸੀਂ ਹੋਲੇ ਮਹੱਲੇ ਦੇ ਸੰਬੰਧ ਵਿੱਚ ਕਹੋ, ਅਤੇ ਉਹਨਾਂ ਦੇ ਗਲੇ ਵਿੱਚ ਇੰਨੀ ਸਪਰੇ ਚੱਲ ਜਾਂਦੀ, ਇੰਨੀ ਅੱਖਾਂ ਵਿੱਚ ਪੈ ਜਾਂਦੀ ਹੈ ਕਿ ਕਈ ਵਾਰ ਬੋਲਣ ਦੀ ਸਮਰੱਥਾ ਵੀ ਨਹੀਂ ਰਹਿੰਦੀ। ਇਸ ਕਰਕੇ ਜਿਹੜੇ ਸਿਆਣੇ ਗੁਰਸਿੱਖ ਨੇ ਉਹਨਾਂ ਨੂੰ ਸਮੁੱਚੇ ਪ੍ਰਬੰਧ ਵੱਲੋਂ ਇਹ ਬੇਨਤੀ ਹੈ ਕਿ ਠੀਕ ਹੈ ਦੁਕਾਨਦਾਰ ਸੈਂਟ ਵੇਚਣ ਵਾਸਤੇ ਚਾਰ ਸਪੇਰੇ ਦੁਕਾਨਾਂ ਲਾਈ ਬੈਠੇ ਨੇ, ਪਰ ਤੁਸੀਂ ਤਾਂ ਸੁਲਝੇ ਹੋਏ ਹੋ, ਸੈਂਟ ਛਿੜਕਾਉਣਾ ਜਾਂ ਸਪਰੇਅ ਕਰਨੀ ਇਹਦੀ ਬਜਾਏ ਕੇਵਲ ਫੁੱਲਾਂ ਦੀ ਵਰਖਾ ਕੀਤੀ ਜਾਵੇ। ਸੋ ਅਖੀਰ ਦੇ ਵਿੱਚ ਫਿਰ ਇੱਕ ਵਾਰ ਸਾਰੀਆਂ ਸੰਗਤਾਂ ਨੂੰ ਖਾਲਸਾਈ ਜਾਹੋ ਜਲਾਲ ਦਾ ਪ੍ਰਤੀਕ ਹੋਲੇ ਮਹੱਲੇ ਦੀਆਂ ਬਹੁਤ ਬਹੁਤ ਵਧਾਈਆਂ। ਕੱਲ੍ਹ ਨੂੰ ਇੱਕ ਹਾਜ਼ਰੀ ਹੋਰ ਹੈ, ਸਤਿਗੁਰੂ ਗਰੀਬ ਨਿਵਾਸ ਸਭ 'ਤੇ ਕਿਰਪਾ ਕਰਨ, ਮਿਹਰ ਭਰਿਆ ਹੱਥ ਰੱਖਣ। ਔਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਅਖੀਰਲੀਆਂ ਪੰਗਤੀਆਂ ਦਾ ਪਾਠ ਆਓ ਇੱਕ ਵਾਰ ਫਿਰ ਸਰਵਣ ਕਰੀਏ।
ਆਪੇ ਸੰਗਤ ਸਦ ਬਹਾਲੈ ਆਪੇ ਵਿਦਾ ਕਰਾਵੈ, ਜਿਸਨੋ ਕਿਰਪਾਲ ਹੋਵੇ ਹਰ ਆਪੇ ਤਿਸਨੋ ਹੁਕਮ ਮਨਾਵੈ।